और उन्होंने पवित्र बचना की रोशनी विच आपां विचार करनी है। कल की लड़ी आपां अगे तोरीए, कल विचार की सी हजूर दे इस शब्द नूं आधार बना के शलोक नूं के जिस प्यारे शो लिखो तिस आगे मर चलिए, फिर अर्थ अर्थ कर दें कि जिस प्यारे दे नाल दिली मुहब्बत होवे, दिली प्यार होवे, शायद कहिंदे अपने आप नूं उस दे चरणां विच कुर्बान कर दे। जिस प्यारे शो लिखो तिस आगे मर चलिए, ते जे उन्हूं प्यार भी करें ते उहदे तो बिना तू जिंदगी दे दिन बतीत करें, ते साहिब कहन लगे प्यारे तो बिना जिंदगी दे दिन बतीत करने संसार में जीना वो तरकार जोग है। जिस प्यारे सो देखो तिस आगे मर चलिए, त्रिक जीवन संसार ताका पाछ है जीवन। आओ करो कृपालता इसे शलोक दी विचार गुरु ग्रंथ साहिब दे शब्दां दी रोशनी विच आपा करिए। आप समूह माई भाई जितने भी अज हजूर दी हजूरी विच हाजर होए, कृपा करके एकाग्रता दी दात बख्शियो, क्योंकि अपने ख्यालां नूं अपने फुरनियां नूं देख के किते संकोचन दा यतन करिए। अंतर मुखो गुरु शब्द दी विचार नूं जुड़िए। विचार आरंभ करन तो पहले साध संगत बख्शो असीस, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी की कृपा का सदका कल आप विचार की सी के प्यार परमेश्वर की वो अदुति दात है कि जो कुछ प्रभु ने इस संसार विच पैदा किया है उसका किसी के नाल कोई ढंग के नाल नहीं प्यार मुहब्बत जरूर है। कल बेनती की सी कि पहाड़ तो पानी चलता है, एक अंदर की तरफ लैके ते शांत हुंदा है अपने शव सागर विच लीन होके। इन बिन इसे तरह कई जीव ऐसे हैं कि जेड़े अपने प्यारे नूं मुहब्बत करदे ने, प्यार करदे ने, ते उन्हां नूं गुरु ग्रंथ साहिब दी बाणी विच थां भी दित्ती गई, ते उन्हां दी प्रीत दी, उन्हां दे प्यार दी, उन्हां दे नेह दीआं उदाहरणां लै के गुरु नानक साहिब जी दी जोत ने, भगत साहबाना ने गुरु ग्रंथ साहिब विच गल दृढ़ कराई, जे साईं नूं प्रीत करनीए ते इस ढंग दे नाल करी। हजूर दी अमृत बाणी विच धन गुरु अर्जुन साहिब जी दा एक शब्द हुंदा है, गुरु ग्रंथ साहिब दी बाणी पढ़न वाले गुरसिखां नूं पता है, उस शब्द दी आरंभक बचन असीं पढ़ने, उहदे अंदर रहाओ दी तुक विच साहिब ने कृपा कीती है ते सानू प्रीत करन दे संबंधी उपदेश दिता। उहदे विच इक तुक हुंदी है, कहन लगे ऐसी प्रीत करो मन मेरे, आठ पैर प्रभ जानो मेरे। हुण शब्द आ गया ऐसी प्रीत करो मन मेरे, कहिंदे के मेरे मना तू एहो जी परमात्मा नूं एहो जी साईं नूं प्रीत कर के अच्छे पैर कदी भी प्रभु तेनूं तेरे तो दूर ना पासे, अच्छे पैर तू परम पिता परमात्मा नूं अपने नेड़े समझ। ध्यान दिया जे आपां लड़ी आरंभ कर लगे हां कि ऐसी प्रीत करो मन मेरे, आठ पैर प्रभ जानो मेरे। हुण जदों गुरु ग्रंथ साहिब दी बाणी विच इह शब्द ऐसी जां ऐसा आउंदा है ते कई वारी जिज्ञासू फिर सवाल करदा है कि जे ऐसी प्रीत आ गई हुण ऐसी नूं सिद्ध करन दे लई कि कैसी प्रीत करिए कि अच्छे पैर ओह परिपूर्ण परमेश्वर अंग संग रहे। मैं अर्ज करां जदों ऐसी जां ऐसा शब्द हुंदे ने ये दोनों शब्द जड़े ने बड़ी वड्डी व्याख्या दे मुताबिक ने, जिवें असीं बाणी विच इक शब्द पढ़ने हां हजूर कहिंदे ने कि जिनी ऐसा हर नाम न चेत्यो से काहे जग आए राम राजे। हुण ऐसा शब्द जिहड़ा ओह व्याख्या मंगदा है कि नाम कैसा ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਰਾਮ ਜਪੋ ਜੀ ਐਸੇ ਐਸੇ, ਤੇ ਹੁਣ ਸਵਾਲ ਉੱਠਦਾ ਵੀ ਕੈਸੇ, ਐਸਾ ਸ਼ਬਦ ਕੈਸੇ ਦਾ ਉੱਤਰ ਮੰਗਦਾ, ਤੇ ਐਸੀ ਸ਼ਬਦ ਜਿਹੜਾ ਉਹ ਕੈਸੀ ਦੀ ਉੱਤਰ ਮੰਗਦਾ। ਸਾਹਿਬ ਨੇ ਸ਼ਬਦ ਵਰਤੇ ਕਿ ਰਾਮ ਜਪੋ ਜੀ ਐਸੇ ਐਸੇ, ਤੇ ਜਗਿਆਸੂ ਨੇ ਪੁੱਛਿਆ ਮਹਾਰਾਜ ਐਸੇ ਦਾ ਅਰਥ ਸਾਨੂੰ ਦੱਸੋ, ਤੇ ਅੱਗੇ ਸਾਹਿਬ ਬਾਬਾ ਕਬੀਰ ਜੀ ਕਹਿਣ ਲੱਗੇ ਧੂਹ ਪ੍ਰਹਿਲਾਦ ਜਪਿਓ ਹਰ ਜਸ਼, ਜਿਵੇਂ ਧੂਹ ਨੇ ਜਿਵੇਂ ਪ੍ਰਹਿਲਾਦ ਨੇ ਉਸ ਹਰੀ ਨੂੰ ਜਪਿਆ ਹੈ, ਤੂੰ ਇਸੇ ਤਰ੍ਹਾਂ ਸਾਈ ਨੂੰ ਜਪੀ। ਧਿਆਨ ਦਿਆ ਜੇ, ਹੁਣ ਦੇਖੋ ਦੋ ਉਦਾਹਰਣਾਂ ਨੇ ਆਉਣਾ ਪ੍ਰੀਤ ਵਾਲੇ ਪਾਸੇ, ਧਰੂ ਤੇ ਪ੍ਰਹਿਲਾਦ। ਕਿਉਂਕਿ ਮਾਤਰ ਅਰਜ਼ ਕਰਾਂ ਕਿ ਦੋਨਾਂ ਨੇ ਰੱਬ ਦੀ ਭਗਤੀ ਕੀਤੀ, ਤੇ ਦੋਨਾਂ ਵਿੱਚ ਅੰਤਰ ਇਤਨਾ ਹੈ ਕਿ ਇੱਕ ਦੀ ਮਾਂ ਭਗਤੀ ਵਾਲੇ ਪਾਸੇ ਪ੍ਰੇਰ ਕੇ ਤੋਰਦੀ ਪਈ ਹੈ, ਤੇ ਦੂਜੇ ਦੀ ਮਾਂ ਰੱਬ ਦੀ ਭਗਤੀ ਤੋਂ ਤੋੜ ਕੇ ਕੇਵਲ ਬਾਪ ਦਾ ਹੁਕਮ ਮੰਨਣ ਲਈ ਪ੍ਰੇਰਦੀ ਪਈ। ਦੋਨਾਂ ਦੇ ਬਚਨ ਅਸੀਂ ਪੜ੍ਹਨੇ। ਜਦੋਂ ਧਰੂ ਨੂੰ ਪੜ੍ਹਨੇ ਹਨ ਤੇ ਉਹਦੀ ਮਾਂ ਇੱਕੋ ਗੱਲ ਕਹਿੰਦੀ, ਜਦੋਂ ਪੁੱਛਦਾ ਮਾਂ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਮਨ ਮੀਤਾਂ, ਮਾਂ ਮੈਨੂੰ ਇੱਕ ਗੱਲ ਸਮਝਾ ਕਿਹੜਾ ਉਦਮ ਕਿਹੜਾ ਤਰੱਦਦ ਕਿਹੜੀ ਮੁਸ਼ਕਤ ਕਰਾਂ ਕਿ ਮੈਨੂੰ ਰਾਜ ਮਿਲ ਜਾਏ ਤੇ ਸ਼ਤਰੂ ਜਿਹੜੇ ਨੇ ਉਹ ਮੇਰੇ ਮਿੱਤਰ ਬਣ ਜਾਣ। ਦੇਖੋ ਕੈਸੇ ਕਮਾਲ ਦਾ ਉਹਨਾਂ ਵਚਨ ਕੀਤਾ। ਇਹ ਨਹੀਂ ਕਿਹਾ ਕਿ ਮੈਨੂੰ ਰਾਜ ਮਿਲੇ ਤੇ ਮੈਂ ਆਪਣੇ ਵਿਰੋਧੀਆਂ ਨੂੰ ਖਤਮ ਕਰਕੇ ਰੱਖ ਦਿਆਂ। ਕਹਿਣ ਲੱਗੇ ਮਾਂ ਰਾਜ ਵੀ ਮਿਲੇ ਤੇ ਜਿਹੜੇ ਮੇਰੇ ਤੋਂ ਨਫ਼ਰਤ ਕਰਦੇ ਨੇ ਮੇਰੇ ਮਿੱਤਰ ਵੀ ਬਣ ਜਾਣ। ਦੇਖੋ ਉਹਦੀ ਮੰਗ ਕੈਸੀ ਸਮਦ੍ਰਿਸ਼ਟੀ ਵਾਲੀ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ, ਤੇ ਸਿਆਣੀ ਮਾਂ ਨੇ ਤੋਰਿਆ। ਕਹਿਣ ਲੱਗੀ ਲਾਲ ਜੀ ਜੇ ਰਾਜ ਚਾਹੀਦਾ ਹੈ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤ ਪੁਨੀਤਾ, ਮਾਂ ਨੇ ਤੋਰਿਆ ਜੇ ਰਾਜ ਲੈਣਾ ਹੈ ਤੇ ਪਰਮੇਸ਼ਵਰ ਦੀ ਆਰਾਧਨਾ ਕਰ, ਮੈਂ ਬੇਨਤੀ ਕਰਾਂ ਗੁਰਮੁਖੋ ਇਕਾਗਰਤਾ ਬਖਸ਼ਿਓ। ਸਾਹਿਬ ਕਹਿਣ ਲੱਗੇ ਪਰਮੇਸ਼ਰ ਆਰਾਧੀ ਹੈ, ਮਾਂ ਨੇ ਆਰਾਧਨਾ ਵੱਲ ਤੋੜ ਦਿੱਤਾ, ਤੇ ਦੂਜੇ ਪਾਸੇ ਪ੍ਰਹਿਲਾਦ ਦੀ ਮਾਂ ਉਹਦੇ ਸੰਬੰਧੀ ਬਾਬਾ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ। ਕਹਿਣ ਲੱਗੇ ਵਸੁਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ, ਕਿ ਪ੍ਰਹਿਲਾਦ ਦੀ ਮਾਂ ਉਹਨੂੰ ਰੱਬ ਵਾਲੇ ਪਾਸਿਓਂ ਤੋੜਦੀ ਪਈ ਹੈ। ਤੇ ਸ਼ਰਮ ਕਿਰਪਾਲੂ ਜੀ ਕਹਿੰਦੇ ਤਰਲਾ ਲੈ ਕੇ ਕਹਿੰਦੀ ਹੈ ਮੇਰੇ ਪੁੱਤਰ ਤੇਰੇ ਬਾਪ ਨੇ ਸਾਰੀ ਧਰਤੀ ਨੂੰ ਇੱਥੇ ਵਸ ਕੀਤਾ ਪਿਆ, ਰਾਮ ਨਾਮ ਨੂੰ ਛੱਡ ਦੇ ਆਪਣੇ ਬਾਪ ਦੇ ਹੁਕਮ ਨੂੰ ਮੰਨ ਕੇ ਉਹਦੇ ਨਾਮ ਨੂੰ ਜਪ। ਕਹਿਣ ਲੱਗੇ ਅੱਗੇ ਪੁੱਤਰ ਦਾ ਉੱਤਰ ਸੀ ਮਾਂ ਤੂੰ ਮੈਨੂੰ ਜਨਮ ਜ਼ਰੂਰ ਦਿੱਤਾ ਹੈ, ਮੈਂ ਤੇਰਾ ਸ਼ੀਰ ਤੇਰਾ ਦੁੱਧ ਜ਼ਰੂਰ ਪੀਤਾ ਹੈ, ਪਰ ਜੇ ਤੂੰ ਮੈਨੂੰ ਰੱਬ ਦੇ ਚਰਨਾਂ ਦੀ ਪ੍ਰੀਤ ਤੋਂ ਤੋੜਨ ਦਾ ਯਤਨ ਕਰੇ ਸੱਚ ਜਾਣੀ ਮੈਂ ਤੇਰੇ ਵੱਲੋਂ ਮੂੰਹ ਮੋੜ ਲਾਂਗਾ, ਪਰ ਸਾਈਂ ਦੇ ਚਰਨਾਂ ਦੀ ਪ੍ਰੀਤ ਨਹੀਂ ਟੁੱਟੇ। ਹੁਣ ਦੇਖੋ ਇੱਕ ਮਾਂ ਤੋੜਦੀ ਪਈ ਹੈ ਭਗਤੀ ਵਾਲੇ ਪਾਸੇ, ਇੱਕ ਮਾਂ ਤੋੜਦੀ ਪਈ ਹੈ ਰੱਬ ਦੀ ਭਗਤੀ ਵੱਲੋਂ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਵਸੁਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਣਾ ਨੀ ਮਾਨੈ ਤਿੰਨ ਤੋਂ ਔਰੈ ਠਾਨੀ। ਪੁੱਤਰ ਨੇ ਮਾਂ ਦੀ ਗੱਲ ਨੀ ਮੰਨੀ, ਆਪਣੇ ਵਿਸ਼ੇ ਵੱਲ ਤੁਰੀਏ। ਇੱਥੇ ਜੇ ਸ਼ਬਦ ਆਇਆ ਵੀ ਰਾਮ ਜਪੋ ਜੀ ਐਸੇ ਐਸੇ, ਤੇ ਉਹ ਨਾਲ ਕਹਿ ਰਹੇ ਨੇ ਜਿਵੇਂ ਧਰੂ ਨੇ ਦ੍ਰਿੜਤਾ ਨਾਲ ਸਮਦ੍ਰਿਸ਼ਟੀ ਦੀ ਬਿਰਤੀ ਰੱਖ ਕੇ ਮਾਂ ਦੇ ਬਚਨ ਨੂੰ ਪਾਲ ਕੇ ਸਾਈਂ ਦੇ ਚਰਨਾਂ ਨਾਲ ਪ੍ਰੀਤ ਨਾ ਤੋੜੀ, ਤੇ ਜਿਵੇਂ ਪ੍ਰਹਿਲਾਦ ਨੇ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਮਾਂ ਨੇ ਤੋੜਨ ਦਾ ਯਤਨ ਕੀਤਾ ਪਰ ਉਹਨੇ ਰੱਬ ਦੇ ਚਰਨਾਂ ਨਾਲ ਪ੍ਰੀਤ ਨਾ ਤੋੜੀ, ਜੇ ਸਾਈਂ ਨੂੰ ਪਿਆਰ ਕਰਨੀ ਤੇ ਕਿਸ ਤਰ੍ਹਾਂ ਕਰੀ। ਦੇਖੋ ਜਿਹੜੀ ਬੇਨਤੀ ਕਰ ਰਹੇ ਹਾਂ ਸ਼ਲੋਕ ਤੋਂ ਦੂਰ ਨਹੀਂ ਜਾਣਾ ਕਿ ਜਿਸ ਪਿਆਰੇ ਸਿਓ ਨਿਖੋ ਤਿਸ ਆਕੇ ਮਰ ਚਲੀਏ। ਹਜ਼ੂਰ ਨੂੰ ਪੁੱਛਿਆ ਦਾਦਾ ਜੀ ਹੁਣ ਜਿਹੜਾ ਬਚਨ ਤੁਸੀਂ ਕਹਿ ਰਹੇ ਹੋ ਕਿ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ, ਕਿ ਇਹੋ ਜੀ ਪ੍ਰੀਤ ਕਰੋ ਕਿ ਅੱਠੇ ਪੈਰ ਪਰਮਾਤਮਾ ਨੂੰ ਅੰਗ ਸੰਗ ਜਾਣੋ। ਹੁਣ ਇਹਦਾ ਉੱਤਰ ਲੈਣ ਦੇ ਲਈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਵਿਚਾਰ ਕਰਨੇ। ਸਾਹਿਬ ਧੰਨ ਗੁਰੂ ਨਾਨਕ ਦੇਵ ਕਿਰਪਾਲੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 19 ਰਾਗਾਂ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਉਹਨਾਂ ਦਾ ਸ਼੍ਰੀ ਰਾਗ ਆਰੰਭ ਵਾਲਾ ਰਾਗ ਹੈ। ਹਜ਼ੂਰ ਕਿਰਪਾਲੂ ਜੀ ਨੇ ਸ਼੍ਰੀ ਰਾਗ ਦੇ ਅੰਦਰ ਇੱਕ ਅਸ਼ਟਪਦੀ ਉਚਾਰਨ ਕੀਤੀ ਜਿਹਦੀ ਕੱਲ ਵਿਚਾਰ ਅਸੀਂ ਸ਼ੁਰੂ ਕੀਤੀ ਸੀ ਕਿ ਮਨ ਨੂੰ ਸਮਝਾਇਆ ਕਿ ਸਾਈਂ ਨੂੰ ਪ੍ਰੀਤ ਕਿਉਂ ਜੀ ਕਰਨੀ ਹੈ, ਤੇ ਕੁਝ ਉਦਾਹਰਣਾਂ ਨੇ ਉਹ ਉਦਾਹਰਣਾਂ ਨੇ ਮੈਂ ਕਹਿੰਦਾ ਜਿਨ੍ਹਾਂ ਜੀਵਾਂ ਨੇ ਭਾਵੇਂ ਆਪਣੇ ਜਿਹਦੇ ਨਲੇ ਸੀ ਉਹਨੂੰ ਪ੍ਰੀਤ ਕੀਤੀ ਤੇ ਜੇ ਉਹ ਪ੍ਰੀਤ ਨਿਭਾ ਗਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਜੀਵਾਂ ਦੇ ਨਾਮ ਹੀ ਦਰਜ ਕਰ ਦਿੱਤੇ। ਸਾਹਿਬ ਨੇ ਉੱਥੇ ਸ਼ੁਰੂ ਕੀਤਾ ਹੈ ਸ਼ਬਦ ਦੀ ਰਹਾਉ ਦੀ ਤੁਕ ਹੈ ਅਸ਼ਟਪਦੀ ਦੀ, ਮਨ ਵੇ ਕਿਉਂ ਛੁੱਟੇ ਬਿਨ ਪਿਆਰ, ਹੇ ਮੇਰੇ ਮਨਾ ਕਿਉਂ ਛੁੱਟੇ। ਛੁੱਟੇ ਦਾ ਅਖਰੀ ਅਰਥ ਆਪਾਂ ਕਰਾਂਗੇ ਬੰਦ ਖਲਾਸੀ ਹੋਣੀ, ਬੰਧਨ ਛੁੱਟਣੇ। ਸਾਹਿਬ ਕਹਿੰਦੇ ਜਿਹੜੇ ਤੈਨੂੰ ਮਾਇਆ ਦੇ ਬੰਧਨ ਪਏ ਨੇ, ਮੋਹ ਦੀਆਂ ਤੰਦਾਂ ਪਈਆਂ ਨੇ, ਵਿਕਾਰਾਂ ਦੇ ਬੰਧਨਾਂ ਨੇ ਬੰਨਿਆ ਹੈ, ਪਰਮਾਤਮਾ ਦੇ ਪਿਆਰ ਤੋਂ ਬਿਨਾਂ, ਸਾਈਂ ਦੀ ਪ੍ਰੀਤ ਤੋਂ ਬਿਨਾਂ ਇਹ ਬੰਧਨ ਕਦੀ ਛੁੱਟ ਨਹੀਂ ਸਕਦੇ। ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਅਗਲੀ ਬਚਨ ਕੀਤਾ ਕਹਿਣ ਲੱਗੇ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ। ਗੁਰੂ ਦੀ ਕਿਰਪਾ ਨਾਲ ਜਿਹਨੂੰ ਸਮਝ ਪੈ ਗਈ ਉਹਦੇ ਅੰਦਰ ਪਰਮਾਤਮਾ ਜੀ ਆਪ ਰਵੇ ਨੇ, ਤੇ ਗੁਰੂ ਜੀ ਨੇ ਕਿਰਪਾ ਕਰਕੇ ਉਸ ਨੂੰ ਭਗਤੀ ਦਾ ਭੰਡਾਰਾ, ਉਹਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਇਹ ਅਸ਼ਟਪਦੀ ਦੀ ਰਹਾਉ ਦੀ ਤੁਕ ਹੈ। ਹੁਣ ਪ੍ਰੀਤ ਕੈਸੀ ਕਰੀਏ, ਮੈਂ ਅੱਗੇ ਚੱਲ ਕੇ ਬੇਨਤੀ ਕਰਾਂਗਾ। ਪ੍ਰੇਮ ਸ਼ਬਦ ਆਪਾਂ ਵੀ ਵਰਤਨੇ ਕਿ ਸਤਿਗੁਰੂ ਜੀ ਅਸੀਂ ਕੇਵਲ ਤੁਹਾਡੇ ਚਰਨਾਂ ਨੂੰ ਪ੍ਰੀਤ ਕਰਦੇ ਹਾਂ। ਗੁਰਮੁਖੋ ਖਿਮਾ ਕਰਿਓ, ਕੋਈ ਸ਼ੱਕ ਨਹੀਂ ਕਿ ਆਸ਼ਕ ਵੀ ਨੇ, ਦਿਲੋਂ ਪ੍ਰੀਤ ਕਰਨ ਵਾਲੇ ਵੀ ਨੇ, ਪਰ ਸਾਡੀ ਪ੍ਰੀਤ ਕੇਵਲ ਸਵਾਰਥ ਤੇ ਜ਼ਿਆਦਾਤਰ ਟਿਕੀਏ। ਜੇ ਦੁਨੀਆਂ ਦੇ ਸੁੱਖ ਚਾਹੀਦੇ ਨੇ ਤੇ ਗੁਰੂ ਨੂੰ ਪਰਮਾਤਮਾ ਨੂੰ ਪ੍ਰੀਤ ਕੀਤੀ, ਜੇ ਕਿਤੇ ਦੁੱਖ ਥੋੜਾ ਜਿਹਾ ਆ ਗਿਆ ਉਸੇ ਵੇਲੇ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪਏ। ਸੱਚ ਜਾਣੋ, ਸੱਚਾ ਪ੍ਰੇਮੀ ਕਦੀ ਉਲਾਮੇ ਨਹੀਂ ਦਿੰਦਾ, ਸੱਚਾ ਪ੍ਰੇਮੀ ਕਦੀ ਸਵਾਰਥ ਨਹੀਂ ਰੱਖਦਾ, ਸੱਚਾ ਪ੍ਰੇਮੀ ਕਦੀ ਵੀ ਮਾਲਕ ਦੇ ਸਾਹਮਣੇ ਗਿਲੇ ਨਹੀਂ ਦੇ ਕਰਦਾ। ਉਹਨੂੰ ਕਦੀ ਪ੍ਰੇਮੀ ਕਿਹਾ ਹੀ ਨਹੀਂ ਜਾਂਦਾ ਕਿ ਜਿਹੜਾ ਇੱਕ ਪਾਸੇ ਪ੍ਰੀਤ ਦੀ ਗੱਲ ਕਰੇ ਤੇ ਦੂਜਾ ਪਾਸੇ ਮਾਲਕ ਨੂੰ ਉਲਾਮੇ ਵੀ ਦੇਣ ਲੱਗ ਪਵੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ 63 ਸ਼ਲੋਕਾਂ ਵਿੱਚੋਂ ਜਿਹੜੇ ਆਸਾਂ ਕੀ ਵਾਰ ਵੀ ਸ਼ਲੋਕ ਨੇ, ਇੱਕ ਸ਼ਲੋਕ ਆਪ ਜੀ ਪੜ੍ਹਦੇ ਸੁਣਦੇ ਹੋ ਕਿ ਇਹ ਕਨੇਰੀ ਆਸ਼ਕੀ ਦੂਜੇ ਲੱਗੇ ਜਾਏ। ਉਹ ਕਾਹਦਾ ਪ੍ਰੇਮੀ ਹੋਇਆ ਭਾਈ, ਉਹ ਕਾਹਦਾ ਆਸ਼ਕ ਹੋਇਆ, ਪ੍ਰੇਮ ਕਰਨ ਵਾਲਾ ਹੋਇਆ, ਜਿਹਨੂੰ ਨੇਹ ਕਰਦਾ ਹੋਵੇ ਕੁਝ ਸਮਾਂ ਤਾਂ ਉਹਦੇ ਚਰਨਾਂ ਵਿੱਚ ਜੁੜੇ ਤੇ ਪਰਤ ਕੇ ਦੇਖੇ ਵੀ ਮੇਰਾ ਸਵਾਰਥ ਕਿਤੇ ਦੂਜੇ ਕੋਲੋਂ ਖਲ ਹੁੰਦਾ, ਉਹਨੂੰ ਛੱਡ ਕੇ ਕਿਸੇ ਦੂਜੇ ਦੇ ਸਾਹਮਣੇ ਜਾ ਕੇ ਝੁਕ ਜਾਏ, ਉਹਨੂੰ ਪ੍ਰੀਤ ਕਰਨ ਲੱਗ ਪਵੇ। ਮੇਰੇ ਸਾਹਿਬ ਕਹਿੰਦੇ ਸੱਚ ਜਾਣੋ, ਇਹੋ ਜਿਹੇ ਨੂੰ ਪ੍ਰੇਮੀ ਨਹੀਂ ਕਿਹਾ ਜਾਂਦਾ। ਤਵੱਜੋ ਦਿਓ, ਇਹ ਕਨੇਰੀ ਆਸ਼ਕੀ ਦੂਜੇ ਲੱਗੇ ਜਾਏ। ਅਗਲੀ ਤੋਕੇ ਨਾਨਕ ਆਸ਼ਕ ਕਾਢੀਏ, ਕਹਿੰਦੇ ਨੇ ਅਸਲ ਵਿੱਚ ਆਸ਼ਕੋ ਨੂੰ ਕਿਹਾ ਜਾਂਦਾ, ਪ੍ਰੇਮੀਓ ਨੂੰ ਕਿਹਾ ਜਾਂਦਾ, ਸਾਦਗੀ ਰਹੇ ਸਮਾਏ, ਜਿਹੜਾ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਆਪਣੇ ਪਿਆਰੇ ਤੋਂ ਮੂੰਹ ਨਾ ਮੋੜੇ, ਸਦਾ ਪਿਆਰੇ ਦੇ ਚਰਨਾਂ ਵਿੱਚ ਜੁੜਿਆ ਰਹੇ, ਅਸਲ ਵਿੱਚ ਉਹੀ ਪ੍ਰੇਮੀ ਹੈ। ਇਹ ਕਨੇਰੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਏ ਸਾਦੀ ਰਹਿ ਸਮਾਏ। ਅਗਲੀ ਤੋਕੇ ਚੰਗਾ ਚੰਗਾ ਕਰ ਮੰਨੇ ਧਿਆਨ ਦਿਆ ਜੀ। ਹੁਣ ਇੱਕ ਇਹ ਕੰਮ ਹੈ ਕਿ ਜੇ ਤਾਂ ਗੁਰੂ ਜੀ ਵੱਲੋਂ ਕੁਝ ਚੰਗਾ ਹੋ ਗਿਆ, ਦਾਤ ਮਿਲ ਗਈ, ਕਹਿ ਦਿੱਤਾ ਬੜੀ ਦਾਤੇ ਨੇ ਮਿਹਰ ਕੀਤੀ ਹੈ ਜੀ, ਮੇਰਾ ਗੁਰੂ ਬੜਾ ਚੰਗਾ ਹੈ, ਰੱਬ ਨਾ ਕਰੇ ਕਿ ਕਿਸੇ ਦਿਨ ਗੇੜਾ ਉਲਟਾ ਚੱਲ ਜਾਏ, ਕੋਈ ਰੋਗ ਲੱਗ ਜਾਏ, ਕਿਤੇ ਕੋਈ ਘਾਟਾ ਪੈ ਜਾਏ, ਕਿਤੇ ਸੰਸਾਰ ਦਾ ਦੁੱਖ ਆ ਜਾਏ, ਉਹ ਸਾਹਮਣੇ ਖਲੋ ਕੇ ਕਹਿਣਾ ਪਤਾ ਨਹੀਂ ਰੱਬ ਤੇ ਗੁਰੂ ਨੇ ਕਿਹੜੇ ਜਨਮਾਂ ਦਾ ਮੇਰੇ ਨਾਲ ਵੈਰ ਕੱਢਣੇ। ਹਕੀਕਤ ਇਹੋ ਜਿਹੇ ਸ਼ਬਦ ਕਹਿਣ ਵਾਲਾ ਕਦੀ ਪ੍ਰੇਮੀ ਹੋ ਹੀ ਨਹੀਂ ਸਕਦਾ। ਸਾਹਿਬ ਨੇ ਸ਼ਬਦ ਵਰਤੇ ਨੇ ਚੰਗਾ ਚੰਗਾ ਕਰ ਮੰਨੇ, ਜੇ ਚੰਗਾ ਕੰਮ ਹੋ ਜਾਏ ਤੇ ਕਹਿ ਦੇਣਾ ਰੱਬ ਗੁਰੂ ਬੜਾ ਚੰਗਾ ਹੈ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਪ੍ਰੇਮੀ ਕਹਿੰਦਾ ਜਿਸ ਪਿਆਰੇ ਸੇ ਉਹਨੇ ਹੋ ਇਸ ਆਗੇ ਮਰ ਚਲੀ ਗਏ, ਉਹਦੇ ਸਾਹਮਣੇ ਤਰ ਕਿਉਂ। ਚੰਗਾ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ, ਚੰਗੇ ਨੂੰ ਚੰਗਾ ਕਹਿ ਕੇ ਸਲਾਹ ਦੇਣਾ, ਕਿਤੇ ਨੁਕਸਾਨ ਹੋਣਾ ਤੇ ਕਹਿ ਦੇਣਾ ਬੜਾ ਮਾੜਾ ਹੋਇਆ, ਰੱਬ ਨੇ ਬੜਾ ਮਾੜਾ ਕੀਤਾ। ਮੇਰੇ ਸਾਹਿਬ ਕਹਿੰਦੇ ਨੇ ਕਿ ਇਹ ਕੁਝ ਹੈ ਆਸ਼ਕ, ਇਹ ਕੁਝ ਹੈ ਪ੍ਰੇਮੀ ਨਹੀਂ ਹੋ ਸਕਦੇ। ਚੰਗੇ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ, ਉਹਨੂੰ ਪ੍ਰੇਮੀ ਕਦੀ ਵੀ ਨਹੀਂ ਕਿਹਾ ਜਾਂਦਾ ਜਿਹੜਾ ਗੁਰਮੁਖੋ ਕੇਵਲ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਏ ਕਿ ਆਹ ਕੁਝ ਰੱਬ ਦੇ ਤਾਂ ਮੈਂ ਪ੍ਰੀਤ ਕਰਾਂਗਾ। ਮੈਂ 2-3 ਪ੍ਰਮਾਣ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਕੇ ਫਿਰ ਉਸ ਅਸ਼ਟਪਦੀ ਵੱਲ ਆਉਣਾ ਚਾਹੁੰਦਾ। ਗੁਰਮੁਖੋ ਰਹਿਣਾ ਸ਼ਬਦ ਦੇ ਦਾਇਰੇ ਵਿੱਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬੜੀ ਕਿਰਪਾ ਕੀਤੀ ਪਿਆਰ ਕਰਨ ਵਾਲੇ ਨੂੰ, گرو صاحب نے پہلا ہدایت بھی کی تھی، عام طور سے کیا جانا ہے کہ تو میرے دھرم آ تے تین آ کچھ سکھ ملے گا۔ میں بےنتی کرنا ہوں کہ جدن گرو نانک صاحب کے گھر کوئی داخل ہوں ہے تو وہ پہلی گل کہی جاتی ہے جی سدکے جی آیا نو، پر ایک گل دھیان رکھی اتنے سوارتھ نیول مکھ رکھ کے نہ تری، کہ جی تیم کی کھیل کھیلنی ہے وہ تو شبد پریم ورتیا ہے، جے تیرے من کڑکا ماتر بھی کتنے پریم کی کھیل کھیلنے کا چاق ہے تے اپنے سر تلی دے اتنے رکھ کے آئی، کیونکہ اتنے پریم ہی کیول وہ کر سکتے ہیں جے پیارے دے سامنے اپنے آپ قربان کر دے، جس پیارے سے ہو تس آگے مر چلی گئے۔ پھر کیویں اتنے بابا نانک جی دے امرت بچن سی پڑھنے ہاں کہ جو تو پریم کھیلن کا چاؤ، ہوں چاؤ شبد ورتے بدا چٹی نہیں، سوارتھ نوکھ رکھ کے نہیں، دنیا کی واہ 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 والی نہیں، کہ جے تیرے من چاہ ہے تیرا اپنا من مانگ ہے تے تو پریم دی کھیل کھیلنی چاہنا ہے، جو تو پریم کھیلن کا چاؤ اگلی دو کے سر تار تلی گلی مری آؤ، اپنے سر نو تلی تے رکھ کے آئی، کیونکہ اتنے پیارے دے سامنے اپنے آپ نو قربان کرنا پہنا ہے، سر تر تلی گلی میری آؤں۔ اگلا بچنت مارج پیر تریجے سر دیجے کا نہ کیجے سر دیجے، جس پیارے سے نبو تس آگے مر چلیے، اپنا آپ قربان کر دے پر پیچھے قدم نہ بٹی۔ اسی کہاں گے بابا نانک جی نے کہ کبیر صاحب دی بانی گرو گرنتھ صاحب دے امرت بچنا وچ درج ہے، انہاں دے دو شلوک نے، کہنے پہلی گل جی پریت کرنی ہے نا تے پیار کرن تو پہلا پاویں تو پرتا لئی تنخواہ لئی، پر جدو تو اپنا پیٹ کر دیتا نا پرت پرت کے تنخان کا یتن نہ کر۔ تے میں بےنتی کراں انہاں نے شبد کی ورتے ہیں، کہنے کبیر جو تو ساگ پرم کی پاکے سیتی کھے، جے تیرے من وچ اے پاونا ہے کہ میں پریت کرنی ہے تے پہلا ویکھ لی پکے دے نال پریت پائی، کیونکہ کچے نو پریت کر کے کدی منزل نہیں ملتی ہوندی۔ ہن تکیو انہاں ادھارن دتی جے سرو پکی ہووے کولو دے وچوں نو پیڑیا جائے او دے وچوں تیل بھی نکلدا ہے، تیل تو بعد اس سرو دی کھال بھی نکلدی ہے، تیل اسی گھر وچ ورتنے ہاں کھال پشواں نو پانے ہاں، پکی سرو نو پیلیے تے تیل تے کھال دونوں ملتے ہیں، کدی کچی سرو نو کولو وچ پا کے دیکھو نہ او دے وچوں تیل نکلدا ہے تے نہ کدی کھال نکلدی ہے۔ کہنے جے پریت کرنی ہاں تے پکے دے نال پریت دی کھیل کھیڑی، دیکھی کچیاں دے پلیوں کچھ لبنا نہیں ہوں، تاں نہ شبد برتے کبیر جو تو ساد پرم کی پاکے سیتی کھیل، کچی سرسوں پیل کے نہ کھال پئی نہ تیل، کچی سرو نو کدی بندہ پیلے اونوں کولو وچ کتے پیلیے گرمخو دے وچوں تیل تے کھال نہیں، ایہدا پہاڑ کہ کچے نو پریت کر کے زندگی دے وچ پلے کچھ بھی نہیں پینا۔ ہن جدوں انہاں نے اے پکے دی گل کہی پر اگلی انہوں نے کنڈیشن لا دیتی کہ جس پیارے سے نہوں تس آگے مر چلی گئے۔ انہوں نے پوچھا مہاراج پکے نال کیویں کھیل کھیلی جاندی ہے، گرو نانک صاحب نے کہے کہ جے پریت کرنی ہے تے سر تر تلی گلی میری آؤ، تے کبیر صاحب کہنے جے اودے گھر وچ کھیلنی نا اوتھے ایک گیٹ بنائی جاندی، جے کوئی گرو گرنتھ صاحب دیا دکان کہنے عام گراؤنڈ وچ کھیلن جانے ہیں، کوئی فٹ بال کوئی ختان گیتان کھیل دیں، کوئی خوکی آپ ویکنے کھیل دے گیت نو ٹھوکرا مار دے، کہ جہاں اس پیارے دا گراؤنڈ ہے نا یہ چمڑے دی بنی ہوئی گیت نہیں، ربڑ دی بنی ہوئی گیت نہیں، اتنے پکے نو کھیل نہیں تے سر نو گیت بنا کے آئی، تے جنی دیر تک سر نو گیت نہیں بنا اونی دیر تک پکے نو کھیلن دی جات بھی ہو۔ جس پیارے سے ہونے ہو حضور نے دوجا شلوک کیا ہے، کبیر جو تو ساد پرم کی شیش کاٹ کر ہوئے، گوئے دا اخری ارتھ ہوندا گیند بنانا، جے تینو پکے نال پریت کرن دا اندر تان ہے تے سر نو گیند بنا کے آئی، تے کی گرو انگد صاحب سچے پاتشاہ ਉਹਨਾਂ ਨੇ ਆਪਣਾ ਆਪ ਇਸ ਤਰ੍ਹਾਂ ਭੇਟ ਨਹੀਂ ਕੀਤਾ, ਸਾਈ ਨੂੰ ਪ੍ਰੀਤ ਕੀਤੀ। ਕਬੀਰ ਜੀ ਕਹਿ ਰਹੇ ਨੇ ਜੋਤੋ ਸਾਧ ਧਰਮ ਕੀ ਪਾਕੇ ਸੈਤੀ ਖੇਡ, ਅਗਲਾ ਸ਼ਲੋਕ ਕਹਿ ਰਹੇ ਨੇ ਕਬੀਰ ਜੋਤੋ ਸਾਧ ਧਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਸੋ ਹੋਏ। ਜੇ ਖੇਡਣ ਤੁਰਿਆ ਹੈ ਤੇ ਬਸ ਇਹੋ ਜੀ ਪ੍ਰੇਮ ਦੀ ਖੇਡ ਖੇਡ ਆਪਣਾ ਸਭ ਕੁਝ ਭੁੱਲ ਜਾਣ। ਅੱਜ ਇੱਕ ਬੇਨਤੀ ਕਰਨੀ ਚਾਹੁੰਦ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਪਿਆਰੇ ਨੂੰ ਕਿੰਨਾ ਧੁਨੇ ਕੀਤਾ ਹੈ। ਆਪ ਬਾਣੀ ਪੜ੍ਹੀ 7 ਸਾਲ ਉਹਨਾਂ ਨੇ ਪੂਰੀ ਤਰ੍ਹਾਂ ਚਾਕਰੀ ਕੀਤੀ। ਇਹ ਵੈਸੇ ਕਿਸੇ ਦਿਨ ਅਰਜ਼ ਕਰਾਂਗਾ, ਚਾਕਰੀ ਸੰਬੰਧੀ ਵੀ ਉਹਨਾਂ ਕਿਰਪਾ ਕੀਤੀ, ਕਿਉਂ ਜੀ ਪ੍ਰੀਤ ਦੀ ਖੇਡ ਖੇਡੀ। ਉਹਨਾਂ ਦੇ ਜਦੋਂ ਜੀਵਨ ਨੂੰ ਪੜ੍ਹਨੇ ਹਨ, ਉਹਨਾਂ ਨੇ 3 ਸ਼ਬਦ ਆਪਣੀ ਜ਼ਿੰਦਗੀ ਵਿੱਚ ਪੱਲੇ ਬੰਨੇ ਸਨ। ਕੋਈ ਸੱਜਣ 2 ਕਹਿੰਦੇ ਨੇ, ਸਮਝਾਉਣ ਦਾ ਤਰੀਕਾ ਹੈ। 3 ਪੱਬੇ ਉਹਨਾਂ ਆਪਣੀ ਜ਼ਿੰਦਗੀ ਵਿੱਚੋਂ ਕਦੇ ਭੁਲਾਏ ਨਹੀਂ। ਪਹਿਲਾ ਸ਼ਬਦ ਸੀ ਕਿ ਭਲਾ, ਜੁਦਾ ਸ਼ਬਦ ਸੀ ਭਾਵ, ਤੀਜਾ ਸ਼ਬਦ ਸੀ ਭੈ। ਇਹ ਵੀ ਸ਼ਬਦ ਵਰਤੇ ਨੇ। ਕਈ ਸੱਜਣ ਕਹਿੰਦੇ ਨੇ 2 ਪੱਬੇ ਚੇਤੇ ਰੱਖੇ, ਇੱਕ ਭਲਾ ਤੇ ਦੂਜਾ ਭੁੱਲਾ। ਦੇਖੋ, ਇੱਕ ਭਲਾ ਤੇ ਦੂਜਾ ਭੁੱਲਾ ਤੇ ਸਤਿਗੁਰ ਬਾਬਾ ਨਾਨਕ ਜੀ ਨੇ 3 ਪੱਬੇ ਵਰਤੇ ਨੇ। ਆਪਾਂ ਪੜ੍ਹਦੇ ਹਾਂ, ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਜੇ ਸਾਈ ਨੂੰ ਪਾਣਾ ਹੈ ਤੇ ਆਪਣੀਆਂ ਅੱਖਾਂ ਵਿੱਚ ਭੈ ਦਾ ਸੁਰਮਾ ਪਾ, ਭੈ ਦੀ ਸਲਾਈ ਪਾ, ਅੱਖਾਂ ਵਿੱਚ ਲੱਜਿਆ ਦਾ ਸੁਰਮਾ ਪਾ। ਭਾਵ ਕਾ ਕਰ ਸ਼ਿੰਗਾਰੋ ਤੇ ਪ੍ਰੇਮ ਦਾ ਸ਼ਿੰਗਾਰ ਕਰੀ। ਤੇ ਅਗਲਾ ਉਹਨਾਂ ਭੱਬਾ ਵਰਤਿਆ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਭੈ ਭਾਵ ਤੇ ਭਲਾ, ਪਰ ਗੁਰੂ ਅੰਗਦ ਸਾਹਿਬ ਜੀ ਸੰਬੰਧੀ ਇਹ ਸ਼ਬਦ ਕਹਿ ਜਾਂਦੇ ਨੇ, 2 ਸ਼ਬਦ ਉਹਨਾਂ ਵਰਤੇ ਨੇ, ਇੱਕ ਭਲਾ ਤੇ ਦੂਜਾ ਭੁੱਲਾ। ਜਦੋਂ ਤੁਰਨਾ ਗੁਰੂ ਅੰਗਦ ਸਾਹਿਬ ਭਾਈ ਲੈਣਾ ਜੀ ਨੂੰ ਸ਼ਬਦ ਕਹਿਣੇ ਲੈਣਿਆ ਕਿ ਇਹ ਕੰਮ ਤੁਸੀਂ ਕਰੋ, ਸੰਤ ਬਚਨ ਭਲਾ ਜੀ। ਤੇ ਜੇ ਕਹਿ ਦੇਣਾ ਆਪਣੇ ਦੱਸ ਕੇ ਕਿ ਤੁਹਾਨੂੰ ਕਿਸ ਨੇ ਕਹਿ ਕਰਨ ਦੇ ਲਈ, ਇਹ ਨਹੀਂ ਕਦੀ ਸ਼ਬਦ ਕਹਿਣਾ ਮੇਰੇ ਦਾਤਾ ਜੀ ਤੁਸੀਂ ਕਹਿਣ, ਪਹਿਲਾਂ ਭਲਾ ਕਹਿ ਦੇਣਾ ਤੇ ਫਿਰ ਸ਼ਬਦ ਵਰਤਣਾ। ਮੈਂ ਭੁੱਲਾ ਕਿ ਮਾਲਕ ਜੀ ਅਸਲ ਵਿੱਚ ਮੈਂ ਭੁੱਲ ਗਿਆ ਸਾਂ। ਭਲਾ ਤੇ ਭੁੱਲਾ 2 ਸ਼ਬਦ ਉਹਨਾਂ ਪੱਲੇ ਰੱਖੇ। ਦੇਖੋ ਉਹਨਾਂ ਆਪਣੇ ਪਿਆਰੇ ਨੂੰ ਕਿੰਨੀ ਕੁ ਪ੍ਰੀਤ ਕੀਤੀ। ਅੰਮ੍ਰਿਤ ਬਾਣੀ ਉਹਨਾਂ ਪੜ੍ਹੀ ਤੇ ਗੁਰੂ ਨਾਨਕ ਸਾਹਿਬ ਦੀ ਅਸ਼ਟਪਦੀ ਆਖਰ ਉਹਨਾਂ ਦੇ ਸਾਹਮਣੇ ਸ੍ਰੀ ਰਾਗ ਵਿੱਚ ਆਈ ਤੇ ਸ੍ਰੀ ਰਾਗ ਦੀ ਵਾਰ ਵਿੱਚ ਹੀ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ। ਉਹਨਾਂ ਨੇ ਸ਼ਬਦ ਵਰਤੇ ਕੈਸੀ ਪ੍ਰੀਤ ਕਰੀਏ, ਤੇ ਆਰੰਭ ਵਿੱਚ ਅਰਜ਼ ਕੀਤੀ ਸੀ ਐਸੀ ਪ੍ਰੀਤ ਕਰੋ ਮਨ ਮੇਰੇ। ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ, ਆ ਮੈਂ ਤੈਨੂੰ ਦੱਸਾਂ ਕੇਵਲ ਸਮਝਾਉਣ ਦੇ ਲਈ। ਕੱਲ ਵੀ ਅਰਜ਼ ਕੀਤੀ ਸੀ ਕਿ ਗੁਰਮੁਖੋ ਉਦਾਹਰਨਾਂ ਕੇਵਲ ਸਮਝਣ ਲਈ ਨੇ ਤੇ ਸਮਝਣਾ ਜੀਵਨ ਨੂੰ ਕਮਾਉਣ ਦੇ ਲਈ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕੇਵਲ ਦੇਖਣਾ, ਉਦਾਹਰਨ ਕੈਸੀ ਸੋਹਣੀ ਲਈ ਜੀ, ਖਿਆਲ ਉਡਾਰੀ ਕਿੰਨੀ ਉੱਚੀ ਜੀ, ਬੜੇ ਕਮਾਲ ਦੇ ਪ੍ਰਮਾਣ ਆਏ। ਨਹੀਂ, ਉਦਾਹਰਨ ਹੁੰਦੀ ਹੈ ਮਨ ਨੂੰ ਸਮਝਾਉਣ ਲਈ। ਮਨ ਨੂੰ ਸਮਝਾਇਆ ਜਾਂਦਾ ਜੀਵਨ ਨੂੰ ਕਮਾਉਣ ਦੇ ਲਈ ਕਿ ਜ਼ਿੰਦਗੀ ਵਿੱਚ ਕਮਾਈ ਕਿਵੇਂ ਕੀਤੀ ਜਾਏ। ਸਹਿਬ ਬਾਬਾ ਨਾਨਕ ਜੀ ਨੇ ਪ੍ਰੀਤ ਦੀਆਂ ਉਦਾਹਰਨਾਂ ਦਿੱਤੀਆਂ, ਉਹ 3-4 ਉਦਾਹਰਨਾਂ ਬਾਣੀ ਵਿੱਚ ਪਰਤ ਪਰਤ ਕੇ ਆਉਂਦੀਆਂ ਨੇ। ਸਾਹਿਬ ਨੇ ਪਹਿਲਾ ਵਚਨ ਕੀਤਾ ਹੈ ਕਿ ਜਿਸ ਪਿਆਰੇ ਸਿਓਨਿਓ, ਜਿਹਦੇ ਨਾਲ ਪਿਆਰ ਹੋਵੇ, ਇਸ ਆਗੇ ਮਰ ਚੱਲੀਏ, ਕਿਵੇਂ ਆਪਣੇ ਆਪ ਨੂੰ ਸਮਰਪਿਤ ਕਰੀਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸਰੋਵਰ ਪਾਣੀ ਦਾ ਭਰਿਆ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਮੀਂਹ ਪੈਂਦਾ ਹੈ ਟੋਬੇ ਪਾਣੀ ਨਾਲ ਭਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਰੱਬ ਦੀ ਖੇਡ, ਕਿਸੇ ਨੇ ਬੀਜ ਨਹੀਂ ਪਾਇਆ ਪਰ ਕਮਲ ਦਾ ਫੁੱਲ ਜਿਹੜਾ ਉਸ ਪਾਣੀ ਵਿੱਚ ਪੈਦਾ ਹੋ ਜਾਂਦਾ। ਜੜ੍ਹਾਂ ਉਹਦੀਆਂ ਚਿੱਕੜ ਵਿੱਚ ਨੇ, ਪੱਤੇ ਉਹਦੇ ਪਾਣੀ ਦੇ ਉੱਤੇ ਟਰਦੇ ਨੇ, ਪਰ ਫੁੱਲ ਉਹਦਾ ਪਾਣੀ ਤੋਂ ਤੇ ਚਿੱਕੜ ਤੋਂ ਬਿਲਕੁਲ ਨਿਰਲੇਪ ਹੈ। ਜੜ੍ਹਾਂ ਚਿੱਕੜ ਵਿੱਚ, ਪੱਤੇ ਪਾਣੀ ਉੱਤੇ ਤੇ ਫੁੱਲ ਉਹਦਾ ਸ਼ਿਖਰ ਤੇ ਪਾਣੀ ਤੋਂ ਬਿਲਕੁਲ ਨਿਰਲੇਪ ਹੈ। ਸਾਹਿਬ ਕਹਿੰਦੇ ਨੇ, ਕਦੀ ਉਸ ਰੁੱਖ ਨੂੰ, ਉਸ ਬੂਟੇ ਨੂੰ ਤੱਕਿਓ। ਆਮ ਅਸੀਂ ਬੂਟੇ ਦੇਖਦੇ ਹਾਂ ਕਿ ਆਹ ਜਿਹੜੇ ਧਰਤੀ ਤੇ ਗੱਡੇ ਨੇ ਨਾ, ਹਵਾ ਚੱਲੇ, ਇਹਨਾਂ ਦੀਆਂ ਟਾਹਣੀਆਂ ਤਾਂ ਇੱਕ ਦੂਜੇ ਪਾਸੇ ਉੱਲਣਗੀਆਂ ਪਰ ਆਪਣੀਆਂ ਜੜ੍ਹਾਂ ਤੇ ਬਿਲਕੁਲ ਸਥਿਰ ਰਹਿਣਗੇ, ਜੜ੍ਹਾਂ ਤੋਂ ਕਦੀ ਖਿਲਦੇ ਨੇ। ਪਰ ਕਮਲ ਦੇ ਪੇਡੇ ਨੂੰ, ਕਮਲ ਦੇ ਬੂਟੇ ਨੂੰ ਤੱਕਿਓ। ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੋਏ ਹੈ, ਜੜ੍ਹਾਂ ਉਹਦੀਆਂ ਪਾਣੀ ਵਿੱਚ ਨੇ, ਥੋੜੀ ਜਿਹੀ ਹਵਾ ਚੱਲੇ ਤੇ ਇੱਕੋ ਦਮ ਪਾਣੀ ਵਿੱਚ ਕੰਪਨ, ਪਾਣੀ ਵਿੱਚ ਲਹਿਰ ਪੈਦਾ ਹੁੰਦੀ ਏ ਤੇ ਉਸ ਲਹਿਰ ਨੂੰ ਕਦੀ ਤੱਕਿਓ। وہ ایکو دم چل کے تیزی نال فل دے اس تنے نوں فل دے بوٹے نوں ٹھوکر مار دیے کدی تاں وہ فل پانی دے وچ کھبے نوں ٹھوکر کھا کے جاندا ہے کدی لہراں دے تکے کھا کے کھبے سجے نوں چلا جاندا ہے کدی تک وہ جتنوں لہر آئی وہ فل نوں ٹھوکر مار کے لے گئی تے بابا نانک جی کہندے نے وہ بندیاں جے پریت کرنیاں تے روز پانی دے ٹوبے کول لگنا ہے اس اگے کوئی فل تو جا سک لے بھی پیارے نوں پریت کیوں جی کری تھی مہاراج سی سمجھے نہیں کہن لگے کمل دے فل نوں پوچھے میں بانی وچوں سر برت کر رہا کہن لگے پوچھیا پلیا رب نے تینوں سہپن دتا ہے کہ بڑا سونا تینوں رنگ دتا ہے چٹا رنگ بھی یہ لال بھی کول دے فل نے پھر تیرے پتیاں نوں کوملتا دتی ہے تینوں سگندھی دتی ہے کنی دیر دور تو پورا آ کے تیری سگندھی دا شدائی ہو کے تیرے آ کے بہتا ہے وہ جہد کول سوہپن ہوے رنگ ہوے سگندھی ہوے لوگ تینوں ادھارنا دیندے نے تے کمل دی ادھارن بھی ہر تھان تے لگدی ہے کئی واری سوچنا وا کہ بندے دے تن تے کئی ادھارنا لگ جاندیاں نے جدو کسے دیاں اکھاں دی کوئی گل کردا ہے اوتھے بھی کمل نین شبد ورتنے کمل دا شبد اکھاں نال ورتیا میں نے کہنا کمل کنا کو بھرنا والا ہے کمل نین جدو کسے دے منہ دی گل کیتی جاندی ہے کہندے مخار بند تے دو شبد نے مکھ تے اربند کہ او دا منہ کمل ورگا جدو ہتھاں دی گل کرنے ہاں کہندے ہست کمل اے دا ارتھ کے ہتھ کمل دے پھلاں ورگے جدو پیراں دی گل کرنے ہاں تے کہندے چرن کمل تے حیرانگی دی گل ہے جدو اندر دی گل گرو نے کیتی تے اودو اندر نوں وی کمل دے نال تلنا دتی ہے اکھاں وی کمل ورگیاں مکھ وی کمل ورگا ہتھ وی کمل ورگے تے پیر وی کمل ورگے تے ہردے نوں وی کول شبد ورتیا ہے کنا کو سچا کمل ہوے گا صاحب نے کیا دیکھو اے کمل دے پھل دی اپنی وراثت ہے ہر تھان تے نوں مان دتا جاندا ہے ایتھوں تک کہ اونوں جدو بھگوان دی گل وی کردے نے جے کھردا کول کھڑ جائے تے سائیں اودے تے آ کے وراجمان دے ستگرو نے بانی وچ ادھارن لے لی توجہ دیو کہن لگے کمل دے پھل نوں پانی دی ٹھوکر وجی تے کہہ دتا کہ دیکھ رب نے تینوں سندرتا رب نے تینوں سگندھی رب نے تینوں کوملتا دتی تے پانی دیاں ٹھوکراں کھانا ہے چھڈ اس پانی نوں کی لینی پانی وچ رہ کے تے بابا جی کہندے اسے تو پوچھو جس پیارے سونے ہو تس آگے مر چلیے کمل دے پھل دا پتر سی بھاویں میرے کول سگندھی مہک کوملتا سب کچھ ہے پر سچ جانی جیڑا ٹھوکر ماردا ہے میں اس پانی نو کدی بھی چھڈ کے نہیں جانا کیونکہ پانی ہی میری زندگی ہے توبہ پہلا سکا سی پر میری خود نامو نشان نہیں سی جس دن پانی آیا مینو جنم دتا تے جس نے مینو جنم دتا روپ دتا سگندھی دتی جے ٹھوکر مار دیں تے میں اے دے چرناں وچ رہاں گا میں اپنے پیارے نو داتا دین والے نو کدی چھڈ کے جاواں گا صاحب کہن لگے منا جے پریت کرنی ہے تے کمل دے پھل نو پوچھ اوتھے شبد ورتے ہیں رے من ایسی خرسیوں پریت کر جس پیارے سیو نے مو تس آگے مر چلی ہے رے من ایسی خرسیوں پریت کر جیسی جل کملے اگلی تو کے لہری نال پچھاڑی ہے تس آگے مر چلی ہے پاویں لہرا اونوں ٹھوکر مار دیاں نے پر کدی کمل دا پھل پانی نو چھڑدا نہیں لہری نال پچھاڑی ہے تی نگسے اسنے او پیارے دی ٹھوکر کھان کے بھی اندروں پرسن ہے بابا نانک جی نے دوسرا پرمان دتا ہے اپاں بانی وچوں صرف عرض کر رہے ہاں کہن لگے جے پریت کرنی مچھی شبد دی کل اسی ارتھ کیتے سن کہندے کدی چاترک ول چاتی مار کے دیکھ چاترک شبد ورتیے ببیا شبد ورتیے پپیا شبد ورتیے سارن شبد ورتیے گل ایک ہوئی ہے کدی پپیے نو تکو سہ بابا نانک جی کہندے کہ پیارے نو کیسی پریت کرنی سوانتی بوند نو او آوازاں پیا مارد ہے پاویں پانی دے دریا بھرے نے خوہ بھرے نے ٹوبے بھرے نے پر چاترک ادو ترپت ہوندا ہے جدو میگ برسے ਤੇ ਮੂੰਹ ਵਿੱਚ ਸਵਾਦ ਦੀ ਗੂੰਦ ਪੈ ਜਾਏ ਉਹਦੇ ਅੰਦਰ ਨੂੰ ਤ੍ਰਿਪਤੀ ਆ ਜਾਂਦੀ। ਸਾਹਿਬ ਕਹਿੰਦੇ ਨੇ ਉਹ ਕਿਹੋ ਜਿਹੀ ਪ੍ਰੀਤ ਕਰਦਾ ਹੈ, ਤੜਪ ਕੇ ਮਰ ਤਾਂ ਜਾਏਗਾ ਪਰ ਕਦੀ ਟੋਬਿਆਂ ਦਾ, ਖੂਹਾਂ ਦਾ, ਨਹਿਰਾਂ ਦਰਿਆਵਾਂ ਦਾ ਪਾਣੀ ਨਹੀਂ ਪੀਂਦਾ। ਉਹਦੀ ਪ੍ਰੀਤ ਕੇਵਲ ਸ਼ਾਂਤੀ ਬੂੰਦ ਨਾਲੇ, ਤੇ ਜਦੋਂ ਵੀ ਪੁਕਾਰਦਾ ਹੈ ਕੇਵਲ ਆਪਣੇ ਪਿਆਰੇ ਨੂੰ ਪੁਕਾਰਦਾ ਹੈ। ਸਾਹਿਬ ਨੇ ਉੱਤੇ ਇੱਕ ਸ਼ਬਦ ਵਰਤਿਆ, ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜਿਸ ਪਿਆਰੇ ਸਿਓ ਨਿਓ, ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਚਾਤਰਕ ਦੀ ਮੇਹ ਨਾਲ ਹੈ। ਇੱਕ ਬੇਨਤੀ ਕਰਾਂ ਕਿ ਇੱਕ ਵਿਦਵਾਨ ਨੇ, ਆਪ ਨਾਂ ਵੀ ਜਾਣਦੇ ਹੋ, ਕਹਿਣ ਵਿੱਚ ਕੋਈ ਹਿਚਕਚਾਹਟ ਵੀ ਨਹੀਂ, ਰਜਨੀਸ਼ ਦਾ ਅਕਸਰ ਅਸੀਂ ਜ਼ਿਕਰ ਪੜ੍ਹਦੇ ਸੁਣਦੇ ਹਾਂ, ਬੜੇ ਸਾਰੀ ਦੁਨੀਆਂ ਨੂੰ ਪੜ੍ਹਦੀ। ਉਹਨਾਂ ਨੇ ਜਦੋਂ ਜਪਜੀ ਦਾ ਟੀਕਾ ਕੀਤਾ ਨਾ, ਜਿਹੜੀ ਪਹਿਲੀ ਸਾਖੀ ਦਿੱਤੀ, ਸੱਚ ਜਾਣੋ ਅਸਲ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਉਹਨਾਂ ਨੇ ਭਾਦੋਂ ਦੇ ਵੀ ਨੇਤੀ ਗੱਲ ਕੀਤੀ ਤੇ ਉਹਨੇ ਇੱਕ ਗੱਲ ਜ਼ਰੂਰ ਕਹੀ ਸੀ, ਕਿਧਰ ਸੇ ਗੁਜਰਾ ਥਾ ਸੋਚਾ ਚਲਤੇ ਚਲਤੇ ਸਲਾਮ ਕਰਤਾ ਚਲ। ਉਹਨੇ ਤਰਕ ਨਹੀਂ ਕੀਤਾ, ਮੈਂ ਕਹਿੰਦਾ ਉਹ ਬੰਦਾ ਜਿਹੜਾ ਇੰਨਾ ਤਾਰਕਿਕ ਹਰ ਗੱਲ ਤੇ ਉਹ ਬਿਲਕੁਲ ਡੂੰਘਾਈ ਵਿੱਚ ਗਿਆ, ਮੈਂ ਨਾ ਸਿੱਖਾਂ ਉਹਦੇ ਤੋਂ ਕੋਈ ਸਿੱਖ ਲਾਵੇ, ਉਹ ਤਾਂ ਲੰਘਦਾ ਗੁਜਰਦਾ ਬਾਬੇ ਨੂੰ ਸਲਾਮ ਕਰਦਾ, ਤੂੰ ਲੰਘਦਾ ਹੋਇਆ ਬਾਬੇ ਤੇ ਤਰਕ ਕਰੀ ਜਾ। ਉਹਨੇ ਸ਼ਬਦ ਵਰਤੇ ਕਿਧਰ ਸੇ ਗੁਜਰਾ ਸ਼ਬਦ ਵਰਤੇ ਸਨ। ਤੇ ਦੂਸਰੀ ਗੱਲ, ਜਿਹੜੀ ਮਿਹਰਬਾਨ ਵਾਲੀ ਜਨਮ ਸਾਖੀ ਹੈ ਤੇ ਪੁਰਾਤਨ ਜਨਮ ਸਾਖੀ ਹੈ, ਅਸਲ ਵਿੱਚ ਇਹ ਉੱਥੇ ਸਾਖੀ ਵੀ ਦਿੱਤੀ ਹੈ ਤੇ ਇਸ ਸਾਖੀ ਦੇ ਨਾਲ ਇਹ ਸ਼ਬਦ ਵੀ ਦਿੱਤਾ ਜਿਹੜੀ ਅਰਜ਼ ਕਰਨੀ ਚਾਹੁੰਦੇ। ਤੇ ਆਪਾਂ ਸਾਰੇ ਪੜ੍ਹਦੇ ਹਾਂ ਕਿ ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਪਿਆਰੇ ਨੂੰ ਪੁਕਾਰਦੇ ਨੇ, ਉਹਨੂੰ ਦਿਨ ਰਾਤ ਆਵਾਜ਼ਾਂ ਮਾਰਦੇ ਨੇ। ਗੁਰਮੁਖੋ ਦੇਖੋ, ਜੇ ਸਾਈ ਨੂੰ ਪ੍ਰੀਤ ਕਰਦੀ ਹੈ ਨਾ ਤੇ ਰਸਨਾ ਤੋਂ ਕਦੀ ਰੱਬ ਭੁੱਲੇ ਨਾ। ਸੱਚ ਜਾਣੋ ਜਿਸ ਬੰਦੇ ਦੀ ਜ਼ਬਾਨ ਤੋਂ ਰੱਬ ਭੁੱਲ ਗਏ, ਗੁਰਮੁਖ ਵਿਦਵਾਨ ਲਿਖਦੇ ਨੇ, ਉਦੋਂ ਚੰਗੀ ਤਾਂ ਮੌਤ ਹੈ। ਪਿਆਰੇ ਨੂੰ ਭੁੱਲ ਜਾਣ, ਹਜ਼ੂਰ ਨੇ ਬਾਣੀ ਨੂੰ ਸ਼ਬਦ ਵਰਤੇ ਨੇ, ਅਸੀਂ ਰਸਨਾ ਤੋਂ ਗੱਲ ਸ਼ੁਰੂ ਕਰਨੇ ਹਾਂ। ਤੇ ਪਿਛਲੇ ਦਿਨ ਮੈਂ ਬੇਨਤੀ ਕਰਕੇ ਆਇਆ, ਅਸੀਂ ਕਹਿੰਦੇ ਹਾਂ ਜਪ ਦੀ ਲੋੜ ਕੋਈ ਨਹੀਂ, ਮੈਂ ਕਹਿੰਦਾ ਬੰਦੇ ਦੇ ਜ਼ਿੰਦਗੀ ਦੀ ਪਰਮਾਰਥਕ ਆਰੰਭਤਾ ਵੀ ਜਪ ਤੋਂ ਹੈ ਤੇ ਇਹਦੀ ਸੰਸਾਰਕ ਯਾਤਰਾ ਵੀ ਜਪ ਤੋਂ ਹੈ, ਜ਼ਬਾਨ ਤੋਂ ਸ਼ੁਰੂ ਹੋਣੀ। ਸਿਆਣੇ ਤੁਸੀਂ ਬੈਠੇ ਹੋ, ਬੱਚੇ ਦਾ ਜਨਮ ਹੁੰਦਾ, ਕਦੀ ਕਿਸੇ ਨੇ ਜੰਮਦੇ ਹੋਏ ਬੱਚੇ ਨੂੰ ਦੱਸਿਆ ਵੀ ਇਹਨੂੰ ਪਹਿਲਾਂ ਤਾਲੀਮ ਦਿਓ, ਇਹਨੂੰ ਪਹਿਲਾਂ ਕੁਝ ਦਿਨ ਕਲਾਸ ਦੇਣੀ ਪਏਗੀ, ਲੈਣੀ ਪਏਗੀ, ਕਿਉਂਕਿ ਇਹਨੂੰ ਸਮਝ ਪਏ ਵੀ ਮੈਂ ਫੀਡ ਕਿਵੇਂ ਲੈਣਾ, ਮੈਂ ਮਾਂ ਦਾ ਦੁੱਧ ਕਿਵੇਂ ਪੀਣਾ। ਅੱਜ ਤੀਕਰਾ ਮਨੁੱਖ ਦਾ ਬੱਚਾ ਕਿਤੇ ਵੀ ਜਨਮ ਲੈ, ਭਾਸ਼ਾ ਉਹਦੀ ਕੋਈ ਹੋਵੇ, ਸ਼ਬਦ ਉਹਦੇ ਕੋਈ ਹੋਣ, ਧਰਮ ਉਹਦਾ ਕੋਈ ਹੋਵੇ, ਮੈਂ ਕੇਵਲ ਇਨਸਾਨੀਅਤ ਸ਼ਬਦ ਵਰਤਦੇ ਹਾਂ, ਕਦੀ ਕਿਸੇ ਨੇ ਬੱਚੇ ਜੰਮਦੇ ਨੂੰ ਤਾਲੀਮ ਨਹੀਂ ਦਿੱਤੀ ਕਿ ਤੂੰ ਮਾਂ ਦਾ ਦੁੱਧ ਕਿਵੇਂ ਪੀਣਾ ਹੈ, ਮਾਂ ਦਾ ਦੁੱਧ ਕਿਵੇਂ ਚੁੰਘਣਾ ਹੈ। ਬੱਚੇ ਦਾ ਜਨਮ ਹੁੰਦਾ ਹੈ, ਇੱਕ ਘੰਟੇ ਦਾ ਬੱਚਾ ਹੋਵੇ, ਆਰਬਲਾ ਦੋ ਘੰਟੇ ਦਾ ਉਹਦਾ ਜਨਮ ਹੋਵੇ, ਸਭ ਤੋਂ ਪਹਿਲਾਂ ਬੱਚੇ ਦੀ ਮਨੁੱਖ ਦਾ ਸੰਬੰਧ ਸੰਸਾਰ ਨਾਲ ਇਸ ਜੀਵ ਕਰਕੇ ਪਿਆ, ਅੱਖਾਂ ਕਰਕੇ ਨਹੀਂ। ਅੱਖਾਂ ਨਾਲ ਮਾਂ ਨੂੰ ਦੇਖਿਆ ਪਰ ਪਹਿਚਾਣ ਕੋਈ ਨਹੀਂ, ਕੰਨੋਂ ਦੇਖਿਆ ਸੁਣਿਆ ਬਹੁਤ ਕੁਝ ਪਰ ਸ਼ਬਦਾਂ ਦੀ ਪਹਿਚਾਣ ਨਹੀਂ, ਹੱਥੋਂ ਦੇ ਜ਼ਰੂਰ ਨੇ ਪਰ ਹੱਥ ਵਰਤਣ ਦੀ ਸਮਝ ਕੋਈ ਨਹੀਂ, ਪੈਰੋਂ ਦੇ ਜ਼ਰੂਰ ਨੇ ਪਰ ਚੱਲ ਨਹੀਂ ਸਕਦਾ। ਸਭ ਤੋਂ ਪਹਿਲਾਂ ਬੰਦੇ ਨੂੰ ਜੇ ਸੰਸਾਰ ਦਾ ਗਿਆਨ ਮਿਲਿਆ ਤੇ ਜੀਵ ਤੋਂ ਮਿਲਿਆ। ਆਪ ਦੇਖੋਗੇ ਵੀ ਕਿਵੇਂ ਅੱਖਾਂ ਨਾਲ ਪਹਿਚਾਣ ਨਹੀਂ, ਕੰਨਾਂ ਨਾਲ ਸਰੋਤ ਨਹੀਂ, ਪੈਰਾਂ ਨਾਲ ਚੱਲ ਨਹੀਂ ਸਕਦਾ, ਹੱਥਾਂ ਨਾਲ ਕਰ ਨਹੀਂ ਸਕਦਾ। ਜਨਮ ਤੋਂ ਬਾਅਦ ਸਭ ਤੋਂ ਪਹਿਲੀ ਸੋਝ ਮਾਂ ਦੀ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੀ ਸੋਧ ਨੂੰ ਦੁੱਧ ਦੀ ਪਈ ਤੇ ਕਿਸੇ ਨੂੰ ਸਿਖਾਇਆ ਨਹੀਂ, ਅੰਦਰ ਪੇਟ ਤੇ ਭੁੱਖ ਲੱਗੀ ਜਨਮ ਤੋਂ ਬਾਅਦ, ਤੇ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੇ ਮਾਂ ਦਾ ਦੁੱਧ ਚੁੰਘਿਆ। ਸੱਚ ਜਾਣੋ ਉਹਦਾ ਸੰਬੰਧ ਜੀਵ ਕਰਕੇ ਮਾਂ ਨਾਲ ਬਣਿਆ ਸੀ। ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਪਹਿਲਾ ਪਿਆਰ ਲੱਗਾ ਧਨ ਦੁੱਧ। ਦੇਖੋ ਕੈਸੇ ਕਮਾਲ ਦਾ ਡੂੰਘਾ ਸ਼ਬਦ ਵਰਤਿਆ। ਇਹ ਨੀ ਬਾਬਾ ਜੀ ਨੇ ਕਿਹਾ ਪਹਿਲਾਂ ਮਾਂ ਬਾਪ ਨਾਲ, ਕਹਿਣ ਲੱਗੇ ਮਾਂ ਜਨਮ ਜ਼ਰੂਰ ਦਿੱਤਾ ਹੈ ਪਰ ਮਾਂ ਨਾਲ ਪਹਿਲਾਂ ਪਿਆਰ ਨਹੀਂ ਪਿਆ, ਪਹਿਲਾਂ ਪਿਆਰ ਕੇਵਲ ਖੁਰਾਕ ਨਾਲ ਪਿਆ ਹੈ, ਉਹਦਾ ਦੁੱਧ ਨਾਲ ਪਿਆਰ ਹੈ। ਪਹਿਲਾਂ ਪਿਆਰ ਲੱਗਾ ਥਨ ਦੁੱਧ, ਫਿਰ ਪੜ੍ਹਨੇ ਦੂਜੇ ਮਾਏ ਬਾਪ ਕੀ ਸੁੱਧ, ਮਾਂ ਬਾਪ ਦੀ ਖਬਰ ਬਾਅਦ ਵਿੱਚ ਪਰ ਪਹਿਲਾਂ ਦੁੱਧ ਦੀ। ਮੈਂ ਕਿਵੇਂ ਬੇਨਤੀ ਕਰਨਾ ਨਾ ਦੁਨੀਆਂ ਦੇ ਮਨੁੱਖ, ਕਿਉਂ ਬਾਬੇ ਦੇ ਜੱਪ ਤੇ ਤਰਕ ਕਰਨਾ ਹੈ। ਚੇਤੇ ਰੱਖੀ ਤੇਰਾ ਜਨਮ ਹੋਇਆ ਤੇ ਤੈਨੂੰ ਮਾਂ ਦਾ ਦੁੱਧ ਤੂੰ ਜੀਵ ਨਾਲ ਪੀਤਾ, ਉਸ ਦੁੱਧ ਨੂੰ ਚੁੰਘਣ ਤੋਂ ਬਾਅਦ ਤੈਨੂੰ ਸੰਸਾਰ ਦੀ ਜ਼ਿੰਦਗੀ ਮਿਲੀ, تیرا سنسار دا سفر بھی منہ نال شروع ہویا ہے تے جے پرمارتھ نوں گرمت وچ کمانا ہی تے تیرا پرمارتھ دا سفر بھی اس رسنا دے جپ نال شروع ہو گئے تاں ہی تاں صاحب نے سب تو پہلا شبد رکھا جپ کہ جپ تو اینوں خیر وکھرا وشا ہے جپ دا جڑے کردے نے میں تاں کیول کہن ماتر ہاں کمائی والے بیٹھے نے جپ تو ہی ساڈی شروعات ہوندی ہے کیونکہ جڑیاں چار بانیاں نے پاویں پرا پسنتی مدما تے بیکری دی گل کرنے ہاں پرا تو جدو بیکری ول جانے ہاں ادو بیکری اخیر ہے جدو بیکری تو سفر کر کے پرا نو جانے ہاں پرا سب تو اخیر وچ ہے میرے کہن تو مراد حضور نے سائیں دی یاد بھی جڑے تیاں تیاں دے پرمان چل رہا ہے چاترک نال پری کہتے ہیں حضور بابا نانک جی ادھی رات اپنے گھر ٹکے نے سائیں دی یاد بھی جڑے تے سائیں دا زبان تے رسنا تے نام ہے تے بینتی کر رہے اساں جس پیارے نو اسی پیار بھی کریے تے او دا نا ہی زبان تو چلا جائے نا سچ جانو پھر او کوئی پریت نہیں بھائی ویر سنگھ ہونا ایک شبد کیا ہے او کہنے لگے پیار تا پیار دا پاس وسے جس پیارے شونے ہوں جے کسی نال پریت ہوئے لگے پیار تا پیار دا پاس وسے کدی اکھیاں تو نہ ہوئے بولے کدی او دیدیاں تو اکھاں تو دور نہ جائے کدے اکھیاں تو جے ہوئے بولے صورت اس دی دلوں نہ ہوئے بولے او دی صورت او دی شکل نہ دل چو بولے کہن لگے صورت اس دی دلوں جے ہوئے بولے جے کتے شکل چلی جائے نام جیب اتو نہ ہوئے بولے رب میر کرے کتے جیب تو نام نہ بولے کہن لگے نام جیب تو کدے جے ہوئے بولے جے جیب تو نام چلا جائے سرت دے تو شالا تد ہوئے اولے اوتھے سرت شبد ہے سرت در تے جد کہن لگے تو چنگا تا جد شریر وچوں نکل جائے جے پیارے دا نام ہی رسنا تو چلا جانا ہے جس پیارے سیوں نیو تشا کہ مر چلی گئے بابا نانک جی سائیں دی یاد بھی جڑے تے اوتھے سوال کیتا سی کہ سارا پنڈ سارا نگر ستا ہے تے تانوں نیند نہیں جس پیارے سنو بابا جی نے بانی وچ شبد ورتے ہیں کہن لگے کہ دیکھو رین ببیاں بولیو میری مائی حضور دی اشت پدی دی رہاؤ دی تو کے مائی در سے ماں کہن لگے ماں تو کہنی سارا پنڈ آرام نہ ستا خین پر آدھی رات اس چاترک دی اس پپیے دی آواز سنیا ماں کہن لگے رین ببیاں بولیو میری مائی میری ماں دیکھ رات نو پیا پیا دی روٹ لاندا پیا میں کہنا شبد کیسے کمال دا ہے کریو کریو دو شبد نے اے دے ارتھ نہیں ارتھ تے کران گے پتی پیا دا ارتھ بھی کران گے پتی پر میں کہنا اینو کدی اپاں اکھر دی ڈنگائی نہیں جائے تے کہن پریو اے دا ارتھ ہے پریو اے پیارے تو آؤ جا پڑھنے پیا پیا دا ارتھ ہے کہ پی ہے پتی تو آ پکار یہ سی کہ تو میرے گھر میں آ جا رہن بیا بولیو میری مائی ماں ادھی رات نو ببیاں بولتا پیا ہے یہ تو شانتی تے میری اکھاں نو تک لوچن تار وچوں وچوں عرض کر رہے ہیں اکھاں میری ایک ٹک پیارے نو دیکھ دیا نے للتا بلاتی تے میری زبان میری رسنا اچی اچی پکار دی پئی ہے وہگرو میر کرے کہ پیارے تو بنا سرے نہ کیونکہ جی پریت ہوئے تے پیارے تو بنا سردے ہی نہیں جی دوچ دوچے لکھے جائیں وہ بندہ جتھے مرضی تریا پھر تکیو میں جی بینتی کر لگا سنگھ صاحب گیانی شرم سنگھ جی جتھے دار رہے نے کیسگڑھ صاحب وہ کبھی بھی سن انہوں نے نا اس سلوک دی گل کر دیا کہ جس پیارے سے انہیں ہوں تیسا کہ مر چلیے ایک جوڑا اچارن کی تاسی بابا جی کال دے بہت ودوان نے میں ایک بےنتی کراں کہ اسی قدر جیوندیاں نہیں جان دے ہوں دے جان تو بعد بت پوجنے ہوں دھیان دیا جی انہیں جوڑا ایک شبد ورتیا سی تے جوڑے دیا ماترا مہاپرش جانتے ہیں تے وہ موٹی جی گل بےنتی کراں کہ جتھے اس شانتی وہ پہلی پنکتی سمپورن ہوتی ہے اکھر دونوں ایکو جہ ہوں نے پر ارتھاں وچ فرق پی جاتا ہے جس پیارے سے ہونے انہیں ایک شبد ورتیا نون نین ظاہر کر دیندے خال دلے دا رو کے تیان دیا جی رو کے جس پیارے سے ہونے رو کے دا ارتھ کرانگے رونا ਕਿ ਜਦੋਂ ਅੱਖੀਆਂ ਵਿੱਚੋਂ ਨੀਰ ਆਵੇ ਤੇ ਅੰਦਰ ਦਾ ਹਾਲ ਪ੍ਰਗਟ ਕਰਦਾ ਅੱਖਾਂ ਦਾ ਪਾਣੀ, ਨੂਰ ਨੈਣ ਜ਼ਾਹਿਰ ਕਰ ਦਿੰਦੇ ਖਾਸ ਦਿਲੇ ਦਾ ਰੋਕੇ ਤੇ ਅਗਲੀ ਦੇ ਦੇ ਲੋਕਾਂ ਮੈਂ ਕੁਝ ਨਾ ਖੱਟਿਆ ਇਸ ਇਸ਼ਕ ਸੱਜਣ ਵਿੱਚ ਹੋ ਕੇ ਤੇ ਦਿੰਦੀ ਹੋ ਕੇ। ਪਹਿਲੀ ਤੁਕਸ਼ੀ ਕਿ ਨੂਰ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋਕੇ ਤੇ ਅਗਲੀ ਤੁਕਸ਼ੀ ਰਹਿਣ ਨਾ ਰੋਕੇ, ਰੋਕੇ ਤੇ ਰੋਕੇ, ਰੋਕੇ ਦਾ ਅਰਥ ਹੁੰਦਾ ਰੋਣਾ ਤੇ ਰੋਕੇ ਦਾ ਅਰਥ ਹੁੰਦਾ ਰੋਕਣਾ, ਟਿਕਾ ਦੇਣਾ, ਬੰਦ ਲਾਣਾ। ਕਹਿਣ ਲੱਗੇ ਅੱਖਾਂ ਵਿੱਚੋਂ ਨੀਰ ਨਿਕਲਦਾ ਹੈ ਸੱਜਣ ਦੇ ਪਿਆਰ ਵਿੱਚ, ਪਰ ਜੇ ਮੈਂ ਰੋਕਣਾ ਚਾਹਾਂ, ਬੰਦ ਕਰਨਾ ਚਾਹਾਂ ਤੇ ਮੇਰੀਆਂ ਅੱਖਾਂ ਦਾ ਜਿਹੜਾ ਨੀਰ ਰੁਕਣਾ ਨਹੀਂ, ਰੋਕੇ ਤੇ ਰੁਕਣਾ। ਨੂਰ ਨੈਣ ਜ਼ਾਹਿਰ ਕਰ ਦਿੰਦੇ ਖਾਲ ਦਿਲੇ ਦਾ ਰੋਕੇ, ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ ਇਸ਼ਕ ਸੱਜਣ ਵਿੱਚ ਹੋ ਕੇ ਦਿੰਦੀ ਹੋ ਕੇ, ਹੋ ਕੇ ਦਿੰਦੀ ਹੋ ਕੇ। ਹੁਣ ਤੱਕ ਅੱਗੇ ਉਹਨਾਂ ਸ਼ਬਦ ਵਰਤੇ ਜ਼ਵਾਨ, ਜ਼ਿੰਦਗੀ ਬਿਰੋਂ ਸੱਜਣ ਦਾ ਪਾੜ ਦਿੱਤਾ ਮੇਰਾ ਸੀਨਾ ਸੰਤ ਦੀ ਸ਼ੀਨਾ, ਸੀਨਾ ਤੇ ਸ਼ੀਨਾ, ਸੀਨਾ ਦਰ ਸਾਪਾ ਦਿਲ ਕਰਾਂਗੇ ਤੇ ਸ਼ੀਨਾ ਦਰ ਹੁੰਦਾ ਜਿਹੜਾ ਸੀਤਾ ਨਾ ਜਾਏ ਪਿਆਰੇ, ਕਿ ਤੇਰੀ ਯਾਦ ਨੇ ਤੇਰੇ ਬਿਰਹੋਂ ਨੇ ਮੇਰੇ ਸੀਨੇ ਨੂੰ ਪਾੜ ਦਿੱਤਾ। ਕੋਈ ਦੁਨੀਆਂ ਦਾ ਸੂਈ ਧਾਗਾ ਨਹੀਂ ਮਿਲਾਪ ਤੋਂ ਬਿਨਾਂ ਕਿ ਮੇਰੇ ਅੰਦਰ ਨੂੰ ਸੀ ਸਕੇ। ਜ਼ਵਾਨ ਜ਼ਿੰਦਗੀ ਬਿਰਹੋਂ ਸੱਜਣ ਦੀ ਪਾੜ ਦਿੱਤਾ ਮੇਰਾ ਸੀਨਾ ਸੱਤ ਦੀ ਸ਼ੀਨਾ, ਝਿੜਕਾਂ ਖਾਂਦੀ ਫਿਰਾਂ ਦਰਬ ਦਰ ਕੋਈ ਜਗਤ ਦਾ ਜੀ ਨਾ ਕਹਿੰਦਾ ਜੀ ਨਾ ਧਿਆਨ ਦਿਓ, ਕੋਈ ਵੀ ਦੁਨੀਆਂ ਦਾ ਜੀ ਮੈਨੂੰ ਜੀ ਕਹਿ ਕੇ ਨਹੀਂ ਬੁਲਾਉਂਦਾ ਪਿਆਰਿਆ ਤੈਨੂੰ ਪਿਆਰ ਕਰਨਾ ਮੈਂ ਥਾਂ ਥਾਂ ਲੋਕੀ ਮੈਨੂੰ ਭੱਜਦੇ ਪਏ, ਕੋਈ ਜਗਤ ਦਾ ਜੀ ਨਾ ਕਹਿੰਦਾ ਜੀ ਨਾ। ਅਖੀਰ ਤੇ ਕਹਿਣ ਲੱਗੇ ਇੱਕ ਪਿਆਰੇ ਬਾਜੋ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀ ਨਾ, ਇੱਕ ਪਿਆਰੇ ਤੋਂ ਬਿਨਾਂ, ਇੱਕ ਪਿਆਰੇ ਬਾਜ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀਣਾ ਤੇਰੇ ਤੋਂ ਬਿਨਾਂ ਜ਼ਿੰਦਗੀ ਕਾਹਦੀ, ਜਿਸ ਪਿਆਰੇ ਝੋਨੇ ਹੋ ਤੇ ਸਾਗਰ ਮਰ ਚਲੀਏ। ਇੱਕ ਪਿਆਰੇ ਬਾਜ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀ ਨਾ, ਕਹਿੰਦੇ ਮੇਰਾ ਅੰਦਰ ਦਾ ਦਿਲ ਜਿਹੜਾ ਉਹ ਟਿਕਦਾ ਨਹੀਂ ਪਿਆ। ਮੈਂ ਜਿਹੜੀ ਬੇਨਤੀ ਕਰਨ ਲੱਗਾ ਬਾਬਾ ਜੀ ਕਹਿੰਦੇ ਪਪੀਏ ਵੱਲ ਤੱਕ ਰਹਿਣ ਪਪੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਮੈਂ ਲਾਤੀ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਜਿਸ ਪਿਆਰੇ ਝੋਨਿਓ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ, ਦਿਲ ਮਿਲੇ ਨੀਂਦ ਨਾ ਪਾਈ ਉਹਨੂੰ ਮਿਲਣ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਪੈਂਦੀ ਪਈ। ਸਾਹਿਬ ਕਹਿੰਦੇ ਜੇ ਪ੍ਰੀਤ ਕਰਨੀ ਆ ਤੇ ਚਾਤਕ ਨੂੰ ਪੁੱਛ ਪਿਆਰੇ ਨੂੰ ਪਿਆਰ ਕਿਵੇਂ ਕਰਨਾ ਹੈ। ਹਜ਼ੂਰ ਨੇ ਸ਼ਬਦ ਵਰਤੇ ਵੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਚਾਤਕ ਮੈਂ ਸਾਰ ਭਰ ਥਲ ਹਰੀ ਅਗਲੇ ਇੱਕ ਬੂੰਦ ਨਾ ਪਵਗੀ, ਕਿ ਭਾਵੇਂ ਚਾਰ ਚੁਪੇਰੇ ਪਾਣੀ ਹੈ ਪਰ ਅਸਲ ਵਿੱਚ ਉਹ ਸਮਾਧੀ ਬੂੰਦ ਤੋਂ ਬਿਨਾਂ ਕਿਸੇ ਨੂੰ ਪਿਆਰ ਨਹੀਂ ਕਰਦਾ। ਬਾਬਾ ਜੀ ਨੇ ਚੌਥਾ ਪ੍ਰਮਾਣ ਦਿੱਤਾ, ਮੈਂ ਸਮੇਂ ਪ੍ਰਮਾਣ ਬੱਚੀ ਵਾਲਾ ਕੱਲ ਬੇਨਤੀ ਕੀਤੀ ਸੀ, ਜਦੋਂ ਚੌਥਾ ਪ੍ਰਮਾਣ ਪੜਿਆ ਤੇ ਸਾਡੇ ਘਰਾਂ ਵਿੱਚ ਵਰਤਣ ਵਾਲੀ ਉਦਾਹਰਣ ਹੈ ਕਿ ਪਿਆਰੇ ਨਾਲ ਪ੍ਰੀਤ ਕੈਸੀ ਹੋਵੇ। ਪੁਰਾਤਨ ਸਮਾਂ ਅੱਜ ਵੀ ਪਿੰਡਾਂ ਵਿੱਚ ਦੇਖੋ, ਜਦੋਂ ਦੁੱਧ ਚੋ ਕੇ ਲਿਆਉਣਾ ਘਰਾਂ ਵਿੱਚ, ਬਾਲਟੀ ਵਿੱਚ ਭਾਂਡੇ ਵਿੱਚ ਦੁੱਧ ਪਾਉਣਾ ਤੇ ਉਸ ਦੁੱਧ ਨੂੰ ਉਲਦਣਾ, ਦੂਜੇ ਭਾਂਡੇ ਵਿੱਚ ਪਲਟਣਾ ਤੇ ਬਾਟੀ ਦੇ ਬਾਲਟੀ ਨਾਲ ਉਸ ਭਾਂਡੇ ਦੇ ਅੰਦਰ ਉਹਦੇ ਅੰਦਰ ਵਾਲੇ ਪਾਸੇ ਦੁੱਧ ਲੱਗਾ ਰਹਿਣ, ਛੱਟੇ ਮਾਰਨੇ ਪਾਣੀ ਦੇ ਤੇ ਖੰਗਾਲ ਸ਼ਬਦ ਵਰਤਣਾ, ਉਸ ਪਾਣੀ ਨੂੰ ਪਰਤ ਕੇ ਦੁੱਧ ਵਿੱਚ ਪਾਉਣਾ ਤੇ ਬਾਬਾ ਨਾਨਕ ਜੀ ਕਿਹਨੇ ਨੇ ਪਰਤ ਕੇ ਉਹ ਪਾਣੀ ਤੇ ਦੁੱਧ ਦੋਨੋਂ ਮਿਲ ਗਏ ਨੇ, ਪਾਣੀ ਦਾ ਤੇ ਦੁੱਧ ਦਾ ਸੁਮੇਲ ਹੋ ਗਿਆ, ਇੱਕੋ ਜਿਹਾ ਰੰਗ, ਇੱਕੋ ਜਿਹਾ ਰੂਪ, ਇੱਕੋ ਜਿਹੀ ਥਾਂ। ਤੇ ਜਦੋਂ ਉਸ ਦੁੱਧ ਨੂੰ ਅੱਗ ਤੇ ਰੱਖਣ ਲੱਗੇ, ਜਿਸ ਪਿਆਰੇ ਸਿਉਨੇ ਨੂੰ ਇਸ ਅੱਗ ਹੈ ਮਰ ਚਲੀ ਗਏ, ਅੱਗ ਦੀਆਂ ਲਾਟਾਂ ਨਿਕਲੀਆਂ ਤੇ ਸਾਹਿਬ ਕਹਿੰਦੇ ਨੇ ਉਸ ਵੇਲੇ ਦੁੱਧ ਨੂੰ ਛੇਕ ਲੱਗਣ ਤੋਂ ਪਹਿਲਾਂ ਪਾਣੀ ਨੂੰ ਛੇਕ ਲੱਗਾ, ਉਹ ਭਾਪ ਬਣ ਕੇ ਦੁੱਧ ਵਿੱਚੋਂ ਉੱਡਿਆ ਤੇ ਸਾਹਿਬ ਕਹਿੰਦੇ ਕਿਸੇ ਪੁੱਛ ਲਿਆ ਪਾਣੀ ਤੂੰ ਬੇਵਫਾ ਹੈ ਕਿ ਦੇਖ ਦੁੱਧ ਨੇ ਤੈਨੂੰ ਥਾਂ ਦਿੱਤੀ, ਰੂਪ ਦਿੱਤਾ, ਆਪਣੇ ਕੋਲ ਆਪਣੀ ਜਿੰਨੀ ਕੀਮਤ ਪਾਈ ਛੇਕ ਲੱਗਾ ਤੇ ਦੁੱਧ ਤੋਂ ਪਹਿਲਾਂ ਤੂੰ ਛੱਡ ਕੇ ਤੁਰ ਚਲੇ, ਤੇ ਅੱਗੋ ਪਾਣੀ ਦਾ ਉੱਤਰ ਸੀ ਬੇਵਫਾ ਨਹੀਂ ਮੈਂ ਅਸਲ ਵਿੱਚ ਆਪਣੇ ਆਪ ਨੂੰ ਪਿਆਰੇ ਤੋਂ ਕੁਰਬਾਨ ਪਿਆ ਕਰਨਾ। ਕਿਉਂ? ਕਹਿਣ ਲੱਗੇ ਦੁੱਧ ਤੇ ਪਾਣੀ ਇਕੱਠੇ ਅੱਗ ਤੇ ਰੱਖੀਏ ਤੇ ਪਹਿਲਾਂ ਪਾਣੀ ਉੱਡਦਾ ਹੈ ਤੇ ਪਾਣੀ ਦਾ ਉੱਤਰ ਸੀ ਕਿ ਜਿਸ ਪਿਆਰੇ ਨੇ ਥਾਂ ਦਿੱਤੀ, ਰੂਪ ਦਿੱਤਾ, ਕੀਮਤ ਪਾਈ ਮੈਂ ਚਾਹੁੰਦਾ ਵਾਂ
انو شیک لگن تو پہلا پہلا میں اگ تو اپنے آپ نو کیوں نہ قربان کر دے صاحب کہندے جے پریت کرنی آ پیارے نو تے کدی دودھ تے پانی والی پریت دے شبد برتے رے من ایسی خرسیوں پریت کر جیسی جل دودھ ہوئے آ وٹن آپے کھوے دودھ کو کھپن نہ دے آپ پانی کھپ جاتا ہے پر اپنے جیوندے جی دودھ نو شیک نہیں لگن دیندا میرے گرو انگد صاحب کہندے جے پریت کرنی آ تے پھر ایسی کر کہ جس پیارے سے ہونے ہو اس آگے مارے چلیے وہ دے تو قربان ہو جی بےنتی کرنی ہے گرو انگد صاحب دے جیون وچوں دیکھو اسی سارے پڑھنے اتہاس ہوئی ہے شبدابلی ہوئی ہے پر پیارے نو جے پریت کرنی ہے تے گرو انگد صاحب دے پوتر جیون نو پڑھی حضور کرپالو بابا نانک جی دے چرنوں وچ 7 سال کمائی کیتی کوئی ترک نہیں کیتا کیول حکم نو بھلا کہہ کے منیا ہے اج میرے دھن گرو نانک صاحب کرپالو جی نے کرتارپور ایک آشچرج کھیڈ ورتائی تھوڑا جہ ساری دے وستار بھی جانا ہے اتنا کر تا آپ بخشو جدو اج ایک آشچرج کھیڈ ورتا دیتی بابا نانک جی نے ہاتھ بھی سوٹا پکڑیا ہے دھانکا والا لباس پا لیا ہے کچھ کتے نال لے رہے ہیں تے جنگل والے پاسے نوں تر پئے ایک ودوان کہندا ہزاراں دی گنتی وچ لوگ پیچھے ترے سن ایک دو نہیں دیکھو بھیڑ کدی بھی سارے عاشقاں دی نہیں ہوندی میں بینتی کرنا ہوں عشق کرن والا بھیڑ وچوں ٹاواں ٹاویں ہوندا ہے پچھلی بار بینتی کیتی 1664 دھن گرو ہر کرشن صاحب نے دلی اپنے پانچ بھوتک چولے نوں سمیٹ کے کیا سی بابا بسے گرام بکالے تو جو ڈیا جی بینتی کرنی یہ سارے اسی ماننے ہاں کہ گرو ہر کرشن صاحب دے ویلے دلی وچ کوئی بندہ ایسا نہیں سی جنہیں داتے دے درشن کیتے ہون تے او دے دکھ نہ کٹے گئے داتار جی بارے یہ شبد گرو کلگیدر جی نے ورت دتے کہ شری ہر کرشن تے آئی ہے جس دت ہے سب دکھ جائے کہ انہاں نوں دیکھن نال انہاں نوں دھیان نال دکھ کٹے جاندے نے پر حقیقت جے 1664 نوں دلی دا بچہ بچہ دیکھتا ہے تے اروگتا ملتی ہے تے 1675 نوں 11 سال بندے 11 سال بعد صاحب گرو تیغ بہادر اس دلی وچ شہید ہوندے نے جدوں روگ کٹن دی گل چلی ادوں ہزاراں دی گنتی وچ لوکاں دی بھیڑ سی پر ہزاراں وچوں کیول ایک نتریا جڑا گرو تیغ بہادر دا شیر چوک کے تریا سکھ لین والی بھیڑ ہوندی ہے پر عاشق جڑا پریمیوں کیول ایک ادا نکلدا ہوندا کیول دو نکلے ایک لکھی شامن جا رہے دی گل کرنے ہیں ایک اسی کرنی ہے جیتے دی میں کہنا پائی جیتا پیر تا اوتھے چاندنی چوک وچ ہزاراں دی تعداد وچ سی تے 11 سال وچ لوگ بھول گئے کہ اے وہی جوت ہے جنوں دو کے پہلا ساڈے دو کٹے سن جنہیں سانوں زندگی دتی میں کہنا اصل وچ پریت نہیں سی کیول اپنے سوارتھ نال جڑے سن پیڑ وچ پریمی کوئی ایک ادا ہی ہوندا ہے بابا نانک جی ترے پیچھے پیڑ تری حضور کرپالو نے اتنے کھیل ورتائی سانو سب نو پتا ہے وہ نہ پائے کوئی بستر وچوں جڑے پیچھے ہوندے پے سن پہلا چاندی دے روپیے سٹے نے پیڑ وچوں کچھ لوگ روپیے لے کے پیچھے مڑ گئے کچھ کو ہور پیچھے ترے کہ اسی روپیے لین واسطے نہیں آئے اسی بابا جی نو پریت کرنے ہیں حضور نے سونے دیا مورا سٹیاں اندر پھر کے وہ سونے دیا مورا لے کے پیچھے مڑا ہے تیجے لوگ ہور ترے کے ستگرو نے قیمتی ہیرے سٹے وہ لوگ ہیرے لے کے پیچھے مڑا ہے آخر تے کی ہویا تینا پورا ذکر کرتے ہیں تے اخیر تے دو رہتے بابا بڈھا جی تے بھائی لینا جی کچھ روپیے چوکے مڑے کچھ مورا چوکے مڑے کچھ کھیرے چوکے مڑے پر کئیاں نوں جدوں کتے پیچھے لائے تے کتیاں دے ڈر تو وہ پیچھے بھج جائے اخیر تے ڈنڈا لے کے ترے ڈنڈا بابے بڈھے نوں ہی ماریا کہندے سر پکڑ کے بہ گئے تے جدوں کہ چلا جا بڈھیا گھر نوں ہاتھ جوڑ کے کیا تو آگے تو بنا تے داتا جی نے کیا جا بڑھیا تیرے تو اولے کدے نہ ہو سکے کدی تیرے تو اولے نہیں ہوگا اخیر تے پائی لینا رہ گئے میں بےنتی کرا گرمخو اصل وچوں ساخی اج بھی ساڈی ਸਾਡੀ ਅਗਵਾਈ ਵੀ ਕਰਦੀ ਸੀ ਗੁਰੂ ਕੋਲ ਕਿਸ 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 ਕੈਟਾਗਰੀ ਵਿੱਚ ਆਉਂਦੇ ਹਾਂ। ਇੱਕ ਉਹ ਨੇ ਖਿਮਾ ਕਰਿਓ ਗੱਲ ਬੜੀ ਵੱਡੀ ਹੈ ਜ਼ਬਾਨ ਛੋਟੀ ਹੈ ਗੱਲ ਦਾ ਤੂੰ ਜੀਵਨ ਬਖਸ਼ੀ। ਇੱਕ ਉਹ ਨੇ ਜਿਹੜੇ ਪ੍ਰੀਤ ਕਰਦੇ ਨੇ ਅਰਦਾਸ ਕਰਦੇ ਨੇ ਮੇਰਾ ਕੰਮ ਚੱਲ ਜਾਏ, ਉਹ ਕਹਿੰਦਾ ਮੇਰੀ ਸਿਰਫ ਦਿਹਾੜੀ ਲੱਗ ਜਾਏ। ਇੱਕ ਉਹਦੇ ਜੀ ਦੀ ਦਿਹਾੜੀ ਲੱਗਣ ਲੱਗ ਪਿਆ ਕਹਿੰਦਾ ਗੱਲ ਨਹੀਂ ਬਣੀ ਕੁਝ ਸੋਨੇ ਦੇ ਟਕੇ ਆਉਣੇ ਚਾਹੀਦੇ, ਸੋਨੇ ਦੀਆਂ ਮੋਹਰਾਂ ਭਾਲਦੇ ਨੇ, ਕੁਝ ਸੋਨੇ ਦੀ ਮੋਹਰ ਤੋਂ ਉੱਪਰ ਉੱਠ ਕੇ ਹੀਰੇ ਮੋਤੀ ਭਾਲਦੇ ਨੇ ਤੇ ਕੁਝ ਦੁੱਖਾਂ ਦੇ ਕੁੱਤੇ ਜਦੋਂ ਭੌਂਕਦੇ ਨੇ ਉਦੋਂ ਵੇਖ ਕੇ ਬਾਬੇ ਨੂੰ ਛੱਡ ਜਾਂਦੇ। ਇਸ ਸਾਖੀ ਦਾ ਭਾਵ ਲਈਏ, ਕੋਈ ਮੋਹਰਾਂ ਲੈ ਕੇ ਮੁੜਦਾ, ਕੋਈ ਰੁਪਈਏ ਲੈ ਕੇ ਮੁੜਦਾ। ਮੈਂ ਕਹਿੰਦਾ ਭਾਈ ਲੈਣੀ ਨੂੰ ਕਿਹਾ ਕਿ ਤੁਸੀਂ ਪਿੱਛੇ ਨਹੀਂ ਜਾਣਾ। ਅਸਲ ਵਿੱਚ ਉਹਨਾਂ ਦੇ ਅੰਦਰ ਦੀ ਉਹ ਸ਼ਬਦ ਜੋ ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ ਵਿੱਚ ਵਰਤਿਆ ਹੈ, ਉਚਾਰਿਆ ਹੈ, ਉਸ ਸ਼ਬਦ ਨੂੰ ਪੜ੍ਹੋ ਤੇ ਸੱਚੇ ਪ੍ਰੇਮੀ ਦੇ ਦਰਸ਼ਨ ਹੁੰਦੇ ਨੇ। ਇਹ ਸ਼ਬਦ ਹੁੰਦਾ ਹੈ ਆਸਾ ਮਹੱਲਾ ਪੰਜਵਾਂ, ਉਹ ਆ ਪ੍ਰੇਮ ਪ੍ਰੀਤ। ਹੇ ਮੈਨੂੰ ਪਿਆਰੇ, ਕੇਵਲ ਤੇਰੀ ਪ੍ਰੀਤ ਚਾਹੀਦੀ ਹੈ, ਹੋਰ ਕੁਛ ਨਹੀਂ। ਅਗਲੀਆਂ ਦੋ ਤੁਕਾਂ ਨੂੰ ਪੜ੍ਹਿਓ, ਇੱਕ ਇੱਕ ਜ਼ਿਕਰ ਕੀਤਾ ਹੈ। ਕਹਿਣ ਲੱਗੇ ਕਣਕ, ਕਣਕ ਦਾ ਅਰਥ ਹੈ ਸੋਨਾ, ਮਾਨਕ ਮੋਤੀ, ਗਜ ਮੋਤੀਆਂ ਲਾਲਲ ਵੱਡੇ ਮੋਤੀ ਜਿਹੜੇ ਨੇ। ਕਹਿਣ ਲੱਗੇ ਸੁੱਚੇ ਮੋਤੀ, ਕੀਮਤੀ ਮੋਤੀ, ਸੋਨਾ ਜੋ ਮਰਜ਼ੀ ਲੈ ਲੈ ਪਰ ਪ੍ਰੀਤ ਦੀ ਗੱਲ ਨਾ ਕਰੀ। ਕਹਿਣ ਲੱਗੇ ਨੀ ਮੋਤੀ ਨੀ ਚਾਹੀਦੇ, ਖੀਰੇ ਨੀ ਚਾਹੀਦੇ, ਕੇਵਲ ਤੇਰੀ ਪ੍ਰੀਤ ਚਾਹੀਦੀ ਹੈ। ਉਹ ਹਾਂ ਪ੍ਰੇਮ ਪ੍ਰੀ, ਕਣਕ ਮਾਨਕ ਗਜ ਮੋਤੀਆਂ ਲਾਲਲ ਨਹੀਂ। ਤਿੰਨ ਵਾਰੀ ਸ਼ਬਦ ਵਰਤੇ। ਕਹਿਣ ਲੱਗੇ ਨਹੀਂ ਚਾਹੀਦੇ, ਨਹੀਂ ਚਾਹੀਦੇ, ਨਹੀਂ ਚਾਹੀਦੇ। ਤੇ ਅਗਲਾ ਵਚਨ ਕੀਤਾ, ਕਹਿਣ ਲੱਗੇ ਰਾਜ ਲੈ ਲੈ, ਦੁਨੀਆਂ ਦੇ ਸੁੱਖ ਲੈ ਲੈ, ਧਨ ਪਦਾਰਥ ਲੈ ਲੈ, ਸਵਾਦਲੇ ਪਦਾਰਥ ਲੈ ਲੈ। ਤੇ ਅੱਗੋਂ ਪ੍ਰੇਮੀ ਕਹਿੰਦਾ ਨਹੀਂ, ਇਹ ਵੀ ਨਹੀਂ ਚਾਹੀਦੇ। ਮੈਂ ਕਹਿੰਦਾ ਗੁਰੂ ਅਰਜਨ ਦੇਵ ਦਾ ਸ਼ਬਦ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਆਖਿਆ ਪਿਆ ਕਰਦਾ। ਹੇ ਮੇਰੇ ਬਾਬਾ ਨਾਨਕਾ, ਜਦੋਂ ਕਿਆ ਲੈਣਿਆ, ਲੋਕ ਪਿੱਛੇ ਚਲੇ ਗਏ, ਕੋਈ ਸੋਨਾ, ਕੋਈ ਹੀਰੇ, ਕੋਈ ਮੋਤੀ, ਕੋਈ ਰੁਪਈਏ ਲੈ ਕੇ। ਕਹਿਣ ਲੱਗੇ ਦਾਤਾ ਮੈਨੂੰ ਇਹ ਨਹੀਂ ਚਾਹੀਦਾ, ਕਣਕ ਮਾਨਕ ਗਜ ਮੋਤੀਆਂ ਲਾਲਣ ਨਹੀਂ। ਤੇ ਕਹਿਣ ਲੱਗੇ ਰਾਜ ਨਾ ਭਾਗ, ਨਾ ਹੁਕਮ, ਨਾ ਸਾਧਨ, ਕਿਚ ਕਿਚ ਨਾ ਚਾਹੀ। ਮੈਨੂੰ ਰਾਜ ਨੀ ਚਾਹੀਦਾ, ਭਾਗ ਨੀ ਚਾਹੀਦਾ, ਪਦਾਰਥ ਨੀ ਚਾਹੀਦੇ, ਤੇ ਚਾਹੀਦਾ ਕੀ ਹੈ ਬਾਬਾ ਨਾਨਕਾ, ਕੇਵਲ ਤੂੰ ਚਾਹੀਦਾ ਹੈ। ਧਿਆਨ ਦਿਆ ਜੀ, ਇਹ ਕੈਸੀ ਪ੍ਰੀਤ ਹੈ, ਜਿਸ ਪਿਆਰੇ ਸੋ ਨਿਹੂ ਤਿਸ ਆ ਗਏ ਮਰ ਚਲੇ ਗਏ। ਪ੍ਰੀਤ ਕਰਨੀ, ਕਹਿਣ ਲੱਗੇ ਕਿਚ ਕਿਚ ਨਾ ਚਾਹੀ, ਤੇ ਚਾਹੀਦਾ ਕੀ ਹੈ ਚਰਨਨ ਸ਼ਰਨਨ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇ। ਧੰਨ ਗੁਰੂ ਨਾਨਕ ਸਾਹਿਬ ਨੇ ਰੋਕ ਕੇ ਕਿਹਾ, ਲੈਣਿਆ ਦੇਖ ਸਾਰੇ ਲੋਕ ਆਪਣੇ ਟਿਕਾਣਿਆਂ ਤੇ ਚਲੇ ਗਏ, ਸੋਟਾ ਵੀ ਮਾਰਿਆ, ਸਿੱਖ ਤਵਾਰੀ ਕਹਿੰਦੀ ਸੋਟਾ ਵੀ ਮਾਰਿਆ, ਪਰ ਅੱਗੋਂ ਕੁਛ ਨਹੀਂ ਕਿਹਾ। ਸੋਟਾ ਖਾਣ ਤੋਂ ਬਾਅਦ ਕਹਿਣ ਲੱਗੇ ਚਲਾ ਜਾ ਆਪਣੇ ਟਿਕਾਣੇ ਤੇ। ਹੱਥ ਜੋੜ ਕੇ ਕਿਹਾ, ਬਾਬਾ ਜੀ ਟਿਕਾਣੇ ਵਾਲੇ ਟਿਕਾਣਿਆਂ ਤੇ ਚਲੇ ਗਏ, ਲੈਣੀ ਦਾ ਟਿਕਾਣਾ ਤੇਰੇ ਤੋਂ ਬਿਨਾਂ ਕੋਈ ਨਹੀਂ। ਜਿਸ ਪਿਆਰੇ ਸੋਨੇ ਹੋ, ਹੁਣ ਕੇਵਲ ਇਹ ਸਾਖੀ ਨਹੀਂ, ਕਿਉਂਕਿ ਜਦੋਂ ਇਤਿਹਾਸ ਦੀਆਂ ਸਾਖੀਆਂ ਚੱਲਦੀਆਂ ਨੇ, ਕਈ ਵਾਰੀ ਸਾਡੇ ਸੱਜਣ ਜਿਹੜੇ ਨੇ ਨਾ, ਖਿਮਾ ਕਰਿਓ, ਤਰਕ ਨਿੱਕੇ ਨੇ, ਪਤਾ ਨੀ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਨੇ। ਉਹ ਮੈਂ ਕਹਿੰਦਾ ਪੁਰਾਣੀ ਸੁਣ ਕੇ ਅੱਜ ਕੋਈ ਜੀਵਨ ਕਮਾ ਕੇ ਦੇਖੇ ਤਾਂ ਸਹੀ, ਕੋਈ ਜੀਵਨ ਤਾਂ ਕੋਈ ਜਾਂ ਦੱਸੇ। ਸਾਖੀ ਅਸਲ ਵਿੱਚ ਗਵਾਹੀ ਦਿੰਦੀ ਹੈ, ਸਾਖੀ ਸ਼ਹਾਦਤ ਦਿੰਦੀ ਹੈ, ਸ਼ਹਾਦਤ ਅਰਥ ਵੀ ਗਵਾਹੀ ਦੇਣਾ। ਸਾਖੀ ਉਹ ਸਾਕਸ਼ੀ ਰੂਪ ਵਿੱਚ ਕਹਿੰਦੀ ਹੈ ਕਿ ਜੋ ਕੁਝ ਮੈਂ ਤੈਨੂੰ ਕਹਿੰਦਾ ਪਹਿਲਾਂ ਇਹ ਕੁਝ ਵਾਪਰਿਆ ਹੈ। ਬਾਬਾ ਨਾਨਕ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਕਿਹਾ, ਦਾਦਾ ਟਿਕਾਣੇ ਵਾਲੇ ਟਿਕਾਣਿਆਂ ਤੇ ਚਲੇ ਗਏ, ਮੇਰਾ ਟਿਕਾਣਾ ਤੇਰੇ ਤੋਂ ਬਿਨਾਂ ਕੋਈ ਨਹੀਂ। ਤੇ ਸਾਖੀ ਕੇਵਲ ਨਹੀਂ, ਸਤਿਗੁਰੂ ਨੇ ਇੱਕ ਸ਼ਲੋਕ ਉਚਾਰਨ ਕੀਤਾ, 63 ਸ਼ਲੋਕਾਂ ਵਿੱਚ ਬਾਬਾ ਜੀ ਦਾ ਇੱਕ ਸ਼ਲੋਕ ਹੈ, ਕਹਿੰਦੇ ਕਿਸੇ ਨੀ ਕੋਈ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ, ਬਾਬਾ ਨਾਨਕਾ ਮੈਂ ਗਰੀਬ ਦਾ ਕੇਵਲ ਤੂੰ ਹੈ। ਕਿਸੇ ਕੋਈ ਕੋਈ, ਮੰਝ ਨਿਮਾਣੀ ਇੱਕ ਤੂੰ, ਮੇਰਾ ਗਰੀਬ ਦਾ ਕੇਵਲ ਤੂੰ। ਕਹਿਣ ਕਹਿਣ ਲੱਗੇ ਕਿਉਂ ਨਾ ਮਰੀਜਾ ਰੋਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਨ। ਕਹਿਣ ਲੱਗੇ ਕਿਉਂ ਨਾ ਮਰੀਜਾ ਰੋਏ, ਜਾਲਕ ਚਿੱਤ ਨਾ ਵੇ ਦੂ ਚੇਤੇ ਨੀ ਆਇਆ, ਤੇ ਅਸਲ ਵਿੱਚ ਤੇਰਾ ਵਿਸਰਨਾ ਮੇਰੇ ਲਈ ਮੌਤ ਹੈ। ਸਾਹਿਬ ਬਾਬਾ ਨਾਨਕ ਜੀ ਨੇ ਕਿਹਾ, ਲੈਣਿਆ ਚਲਾ ਜਾ ਆਪਣੇ ਟਿਕਾਣੇ ਤੇ। ਕਹਿੰਦਾ ਬਾਬਾ ਜੀ ਮੇਰਾ ਟਿਕਾਣਾ ਕੋਈ ਨਹੀਂ। ਮੈਂ ਕਹਿੰਦਾ ਮਨਾ, ਜੇ ਇੰਨੀ ਭਾਵਨਾ ਤੇਰੀ ਬਣ ਜਾਏ ਕਿ ਗੁਰੂ ਤੋਂ ਬਿਨਾਂ ਤੇਰਾ ਘਰ ਕੋਈ ਨਾ ਹੋਵੇ, ਸੱਚ ਜਾਣੋ। ਇੱਕ ਬੇਨਤੀ ਕਰਕੇ 5-7 ਮਿੰਟ ਹੋਰ ਲੈਣੇ ਨੇ। ਜਦੋਂ ਗੁਰੂ ਨੂੰ ਘਰ ਬਣਾ ਲਈਏ ਨਾ, ਹੁਣ ਭਾਵੇਂ ਜਿਉਂਦੇ ਜੀ ਗੁਰੂ ਘਰ ਬੜੇ ਘੱਟ ਲੋਕ, دیکھو کتے آم ہوئے نا کتے نچن گاؤن کا پروگرام جنوں اسی سبیاچار کہنے کلچر اپنا کہنے اتے پیڑا تھی دیکھ لو گرو نیڑے کوئی نہیں آتا تے میں ایک دن بیٹھا سوچتا سا بندیا جنہ مرضی تو بھج لئی گرو کرنا بھی جدن تیری موت ہو گئی نا ادن انتلی ارداس تیری گرو گھر تو بنا ہونی نہیں کتے کدی کوئی ارداس کر کے نہیں کہندا رب جی اج تو بعد مرن تو بعد ساڈے گھر ہی رہے میں کہنا جنہ مرضی پیار ہوئے کدی کسی نے کیا بھی ساڈے گھر وچ رہے مرن تو بعد ایکو گل کہنے بابا اپنے گھر وچ رکھی اج تو بعد سپنے وچ بھی نہ کتے کر لا وہ منا جہے لوگ تین سپنے وچ نہیں پسند کرتے جیوندے اس گھر نو پیار کرنا تے پنڈا وی تکیو پنجاب دی دھرتی تے سی تک نہیں جدو کسی دی موت ہوندی ہے نا باتھ روم بنایا ہوئے پاویں لاکھ روپیہ لا کے اے شیشے لائے ہوں تب ہوں سب کچھ قیمتی ہوئے انڈیا وچ جدو موت ہوندی ہے نا اسنان کرانے کہندے نے کہ جیڑا اے دے تن دا پانی ہے نا جہاں یہ شریر دا پانی اس مردے نو پانی ٹچ کر کے جانا وکرا ٹویا پت دے اور پانی اس ٹوئے بھی جانا ہے ایک دن پہلا جس باتھ روم نو پیسے لا کے تیار کیتا دھرتی بھی ہٹ پاڑ کے پانی کھڈیا بھی نہاؤ کی کتنے تنگی دوشی نہ آئے بندیا تیرے مرن تو بعد تیرے شریر دا پانی بھی گھر دے جی نہیں چاہتے گندی نالی بھی جائے تیرا پانی بھی وق جانا چاہیے منا پھر تو کیوں نہیں گرو نو کہہ دینا میرا تیرے تو بنا ٹکانا کوئی نہیں میرا تیرے تو بنا کار کوئی نہیں تے گرو ارجن صاحب نے کہے کہ جڑا سکھ کہہ دینا نا گر کے گرہ سیوک جو رہ جڑا کہتا ست گرو میں تیرا ہی بن کے رہنا گر کے گرہ سیوک جو رہے گر کی آگیا من میں سہیں آپس کو کر کچھ نہ جناوے ہر ہر نام ہردے ستیا وے من بیچے ست گر کے پاس تے سیوک کے کارج راس پھر گرو کہتا جے تر میں بنا لیا نا تو سچ جانی میں اپنا گھر تینوں بنا لوں گا شبد ورتے کہ سیوا کرت ہوئے نے کامی تس کو ہوتا پرانت سوامی بےنتی کر رہے ہیں گرو انگد صاحب دا قرب اسی منانے پیا ہفتہ آواز دتی لینیا کر کہ بابا جی تواڈے تو بنا ٹکانا کوئی نہیں شبد ورتے جے نہیں جانا آ سامنے مردہ خا کیبلے سی ساری کنی کترانے پرکرما کیتی بھائی لینا جی نے حضور کہن لگے میں تینوں کیا مردہ خان پرکرما کر رہے حکم دی انتظار وچ ست گرو جی پیراں والوں پاسے شروع کراں کہ سر والے پاسے پیراں والے پاسے جنم ساخی والا کہندا جا چادر چکے چرناں نوں سپرش کی کیتا اصل وچ اوہ بیٹھا سی اوہ پرشان سی میں کہنا گرو جی دی اس رمج نوں سمجھ گئے بھائی لہنے ایسی طاقت پہ دے مردے وچ جان پان کی سمرتا ہوئے تے جدو گرو دا حکم مان کے کوئی چک پوے مردے والے پاسے تے سچ جانو وہ مردہ بھی مٹھاس بن جاتا چکنا نمرتا مٹھاس ہے بابا جی نے شبد ورتے مٹھت نیوی نانکا گن چنگیائیاں تک چکنا مٹھاس ہی جدو کیا لہنیا جے تسی مینوں اپنا گھر بنایا ہے بابا لہنا پرخان تسی کہہ دیتا میرا کوئی ٹکانا نہیں تے میں اج تینوں کہنا ہاں ساری دنیا نو میں کوکھیا ہے تیرے تو بنا میرا بھی ٹکانا کوئی نہیں اج تو بعد گرو نانک صاحب کہندے سی تیرے ٹکانے تے نواس رکھا اسی تیرے ٹکانے وچ رہانگے گرمخو پھر اے کوئی جا ٹکانا بنایا پیارے دے پیچھے ترے کرتارپور دی دھرتی اج پتر کول نہیں رشتے دار کول نہیں تے بابا ستا بلواج جی کہندے الٹی کھیل واپر گئی کی جی کہ نو کرتا قادر کرے کیوں بول ہوئے جو کھیوت ہے دے گنا ست بھن پا رب ہے پار انگر دان پڑیم دے نانک راج چلایا سچ کوٹ ستانی نیم دے لینے تریون چھت سر واہگرو جدو ٹکانا بنایا کہن لگے لوگ کہن گے سوتے پے نے لوگ کہن گے تم کولے چکے نے چکر وچوں دنیا کہہ گئی مردہ خان لے کے کہ نہیں اج میں تواڈے سر تے سچا شتر چل چلے لہنے تریوں شت سر کر شکتی امرت پیو دے مت گر آتم دیو جی کھڑ کے زور کاکوے جی دے گورج چیلے رہ راس کی گرو نے چیلے دے چرنا وچ نمسکار کر دتی متھا ٹیک دتا گورج چیلے رہ راس کی نانک سلام سیم دین تے کہن لگے شہ ٹکا دتوس جیو دین جیوتے جی وہ ٹکا دے دتا میں پچھلے دن ایک برج کرج کر کے آیا بابے دے گھر دی ریت بڑی نیاری اتنے گرو گرنتھ صاحب اپنی کرسی نامے نہیں بابا جی نے لکھے کہ بابا کالو جی دا پتر وہ اگے بھائی شیو رام دے پتر نے میں گرو اس طرح نہیں کرسی نامے نہیں درج کیتے پروار دے جیاں دے نام نہیں دتے گرمخو اتنے کیول کمائی والیاں دیاں کھیڈا نے میں کہنا بھائی لالو پاگا والا ایک نانی دو نانی سات وری بابے نانک نے بے لالو کہہ کے پکارے بے لالو سات وری کہہ سلوک مردانہ پہلا پڑھنے حضور کرپالو نے میر کی توجہ دیو گرمخو پر بابا نانک میرے کر رہے نے ایک آشچر کھیل چلی سی کرتارپور کی ترتی سے جہی آنندپور آ کے سمپورن ہوئی شروعات اتوں ہوئی سی اج بھی تسی تکو پاویں ڈیموکریسی لوک تنتر ووٹاں دا راج کہنے ہیں کسے راجنیتک بندے دے اندر دی پوک دیکھو مرد دم تک تک نہیں چھڑدا مرد دم تک وہ دی چاہ رہی تخت اتنے بہ رہا تے پنجاب نوں تاں دکھان تے کھا گیا پھر وہ کہندا ہے بھی جے میں مراں میرے مرن تو پہلا پہلا میں اپنے پتر نوں قائم کر جاواں میرے مرن تو بعد پتر ورکر نہ رہے جویں میں حکومت کرنا اسی طرح میرا پتر کرے بانی تو باہر نہیں چلنا بھائی گرداس کی ایک بار کی پوڑی ہے سہ ٹکا دتوس جیو دے ایک الٹی گل بہ گئی سی ہر بندہ تخت تے بیٹھا کہندا ہے جے مرد دم تک تخت میرا رہے میرے مرن تو پہلا میں اپنے پتر نوں تخت دے دیاں پر کئی واری ہوندا کی ہے جیوندا باپ تخت چھڈن نوں راضی نہیں مرن تو بعد تخت چڑھدا ہے موت جدو تختے تے جاندا تخت چھڈی تا جاندا ہے تختے تے پیندا ہے ارتھی اٹھدی ہے پر ستگرو کے سپیارے سکھ بھائی گرداس کتنی انقلاب آیا کرتار پور دی دھرتی تے نواں کی آیا جی کہن لگے پتر دو کول نے بابا شری چند تے بابا لکھمی داس جی گدی پتر نوں نہیں چلانے تو پہلا شریر کی چوری